ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪਹਿਲਾ, ਸਹਿਜ ਮਿਲੈ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ, ਸਹਿਜ ਮਿਲੈ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ, ਠਾਕੁਰ ਮਹਿ ਦਾਸ ਦਾਸ ਮਹਿ ਸੋਈ, ਜਹ ਦੇਖਾ ਤਹ ਅਵਰ ਨਾ ਕੋਈ, ਗੁਰਮੁਖ ਭਗਤ ਸਹਿਜ ਘਰ ਪਾਈਐ, ਬਿਨ ਗੁਰ ਭੇਟੇ ਮਰ ਆਈਐ ਜਾਈਐ, ਗੁਰਮੁਖ ਭਗਤ ਸਹਿਜ ਘਰ ਪਾਈਐ, ਬਿਨ ਗੁਰ ਭੇਟੇ ਮਰ ਆਈਐ ਜਾਈਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ। ਸਤਿ ਸੰਗਤ ਜੀ, ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਵਿਸ਼ੇਸ਼ ਤੌਰ 'ਤੇ ਸਾਨੂੰ ਹੁਕਮ ਕੀਤਾ ਹੈ, ਕਹਿੰਦੇ ਗੁਰੂ ਕੇ ਸਿੱਖਾ ਕਾਹਲਾ ਨਾ ਪਿਆ ਕਰ, ਤੇਰੀ ਜ਼ਿੰਦਗੀ ਟਿਕਾ ਵਾਲੀ ਚਾਹੀਦੀ ਹੈ, ਪਰ ਤੇਰੇ ਮਨ ਵਿੱਚ ਕਿਸੇ ਪ੍ਰਕਾਰ ਟਿਕਾ ਨਹੀਂ, ਇੱਕ ਗੱਲ। ਅਤੇ ਦੂਜਾ, ਪੂਰਨ ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਆਵਾਗਾਉਣ ਦਾ ਗੇੜਾ ਮਿਟੇਗਾ ਨਹੀਂ। ਯਾਦ ਰੱਖੀ, ਗੁਰੂਆਂ ਦੇ ਲੇਵਲ ਵਾਲੇ ਕਈ ਨੇ, ਆਪਾਂ ਸਾਰੇ ਗੁਰੂ ਕੇ ਸਿੱਖ ਹਾਂ। ਇਤਿਹਾਸ ਵਿੱਚ ਉਹ ਮਿਸਾਲ ਬਹੁਤ ਮਸ਼ਹੂਰ ਹੈ, ਜਿਸ ਮੌਕੇ ਮੇਰੇ ਬਾਲਾ ਪ੍ਰੀਤ ਨੂੰ ਅੱਠਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਪਾਇਆ, ਬਾਬਾ ਬੱਸੇ ਬੀਜ ਬਕਾਲੇ, ਮਨ ਗੁਰ ਸੰਗਤ ਆਪ ਸੰਭਾਲੇ। ਕਿਉਂਕਿ ਦੁਨਿਆਵੀ ਰਿਸ਼ਤੇ ਦੇ ਮੁਤਾਬਕ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਅੱਠਵੇਂ ਪਾਤਸ਼ਾਹ ਮਹਾਰਾਜ ਦੇ ਦਾਦਾ ਜੀ ਲੱਗਦੇ ਸਨ, ਅਤੇ ਸਾਡੇ ਸਮਾਜ ਵਿੱਚ ਆਪਾਂ ਦਾਦਾ ਜੀ ਨੂੰ ਬਾਬਾ ਜੀ ਕਹਿ ਕੇ ਸੰਬੋਧਨ ਕਰਦੇ ਹਾਂ। ਔਰ ਹਰ ਮੌਕੇ ਅਸਲ ਨਾਲੋਂ ਨਕਲ ਵਾਲਾ ਕਾਹਲਾ ਹੁੰਦਾ ਹੈ, ਅਸਲ ਦੇ ਨਾਲੋਂ ਨਕਲ ਵਾਲਾ ਕਾਹਲਾ ਹੁੰਦਾ, ਕਿਉਂਕਿ ਉਹਨੇ ਦੁਕਾਨ ਚਲਾਉਣੀ ਹੈ। ਜਦੋਂ ਇਹਨਾਂ ਲਫ਼ਜ਼ਾਂ ਦਾ ਪਤਾ ਚੱਲਿਆ, ਇੱਕ ਦੋ ਤਿੰਨ ਚਾਰ ਨਹੀਂ, ਇਤਿਹਾਸ ਕਹਿੰਦਾ ਕਿ 22 ਨਕਲੀ ਗੁਰੂ ਮੰਜੀਆਂ ਡਾ ਕੇ ਬੈਠ ਕੇ ਬਾਬਾ ਬਕਾਲਾ ਸਾਹਿਬ। ਇਹ ਗੱਲ ਪੁਰਾਣੀ ਨਹੀਂ, ਆਪਾਂ ਵੀ ਅੱਜ ਸ਼ਿਕਾਰ ਹਾਂ। ਗੁਰਮੁਖੋ ਨਾਮ ਭਾਵੇਂ ਬਦਲ ਕੇ, ਪਰ ਮੰਜੀਆਂ ਅੱਜ ਵੀ ਡੱਠੀਆਂ ਨੇ। ਮੰਜੀਆਂ ਅੱਜ ਵੀ ਡੱਠੀਆਂ ਨੇ ਅਤੇ ਭੋਲੇ ਲੋਕ ਮੈਂ ਜਿਵੇਂ ਆਪ ਜੀ ਨੂੰ ਬੇਨਤੀ ਕੀਤੀ ਹੈ ਅਸਲ ਨਾਲੋਂ ਨਕਲ ਵਾਲਾ ਤੇਜ਼ ਹੁੰਦਾ ਹੈ ਕਿਉਂਕਿ ਅਸਲ ਵਾਲੇ ਨੂੰ ਮਿਹਨਤ ਦੀ ਲੋੜ ਨਹੀਂ ਆਪਾਂ ਦੁਕਾਨਾਂ 'ਤੇ ਇੱਕ ਆਮ ਪੜ੍ਹਦੇ ਹਾਂ ਇੱਥੇ ਸ਼ੁੱਧ ਦੇਸੀ ਘਿਓ ਮਿਲਦਾ ਅਤੇ ਬਾਜ਼ਾਰ ਨਾਲੋਂ ਸਸਤਾ ਮਿਲਦਾ ਹੈਰਾਨੀ ਦੀ ਗੱਲ ਨਾਲੇ ਬਾਜ਼ਾਰ ਨਾਲੋਂ ਸਸਤਾ ਅਤੇ ਨਾਲੇ ਸ਼ੁੱਧ ਦੇਸੀ ਘਿਓ ਇਹਦਾ ਭਾਵ ਹੈ ਵੀ ਇੱਥੇ ਦਾਲ 'ਚ ਕੋਈ ਨਾ ਕੋਈ ਕਾਲਾ ਹੈ ਜਿਹੜਾ ਦੇਸੀ ਘਿਓ ਹੈ ਹੀ ਸ਼ੁੱਧ ਬੰਦੇ ਦਾ ਬਣਾਇਆ ਨਹੀਂ ਅਤੇ ਕੁਦਰਤੀ ਚੀਜ਼ ਕਦੇ ਗਲਤ ਹੁੰਦੀ ਨਹੀਂ ਅਤੇ ਆਪਾਂ ਉਸ ਲੇਵਲ 'ਚ ਫਸ ਜਾਂਦੇ ਹਾਂ ਇਸੇ ਪ੍ਰਕਾਰ ਉਹਨਾਂ ਨਕਲੀ ਗੁਰੂਆਂ ਨੇ ਪ੍ਰਾਪੇਗੰਡਾ ਕਰਕੇ ਆਪਣੀਆਂ ਦੁਕਾਨਾਂ ਚਮਕਾਈਆਂ ਅਤੇ ਚਿਮਚੇ ਉਦੋਂ ਵੀ ਘੱਟ ਨਹੀਂ ਸਨ ਅਤੇ ਚਿਮਚੇ ਅੱਜ ਵੀ ਬੜੇ ਨੇ ਮੈਂ ਤਾਂ ਆਮ ਕਰਕੇ ਕਥਾ ਵਿੱਚ ਕਹਿੰਦਾ ਹੁੰਦਾ ਹੈ ਅਸੀਂ ਚਾਰ ਯੁੱਗਾਂ ਦਾ ਵੇਰਵਾ ਪੜ੍ਹਦੇ ਹਾਂ ਸੱਤ ਯੁੱਗ ਕਲ ਯੁੱਗ ਦੁਆਪਰ ਯੁੱਗ ਅਤੇ ਤ੍ਰੇਤਾ ਯੁੱਗ ਮੈਂ ਆਪਣੀ ਸਮੇਂ ਦੇ ਨਾਲ ਦੋ ਯੁੱਗ ਹੋਰ ਵੇਖੇ ਨੇ ਇੱਕ ਚਿਮਚਾ ਯੁੱਗ ਅਤੇ ਛੇਵਾਂ ਲਿਫਾਫਾ ਯੁੱਗ ਪਾਪ ਜਿਹਨੂੰ ਚਾਰ ਪੈਸੇ ਦਿਓ ਤੇ ਤੁਹਾਡੀ ਬੋਲੀ ਬੋਲੇਗਾ ਉਹਨੂੰ ਕਹਾਂਗਾ ਲਿਫਾਫਾ ਯੁੱਗ ਅਤੇ ਚਿਮਚਾ ਯੁੱਗ ਦਾ ਭਾਵ ਹੈ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਯੈਸ ਮੈਨ ਜੀ ਸਾਹਿਬ ਬੜੀ ਪੁਰਾਣੀ ਪਰੰਪਰਾ ਉਹਨਾਂ ਚਿਮਚਿਆਂ ਦੀ ਬਦੌਲਤ ਦੁਕਾਨਾਂ ਜਿਹੜੀਆਂ ਸੀ ਉਹ ਚਮਕ ਗਈਆਂ ਪਰ ਗੁਰੂ ਕੇ ਸਿੱਖ ਦਾ ਨੇਚਾ ਜਿਹੜਾ ਨਾ ਉਹ ਡੋਲਦਾ ਨਹੀਂ ਦੁਨਿਆਵੀ ਰੁਝੇਵਿਆਂ ਕਰਕੇ ਗੁਜਰਾਤ ਦਾ ਰਹਿਣ ਵਾਲਾ ਬਾਬਾ ਮੱਖਣ ਸ਼ਾਹ ਲਬਾਣਾ ਦੋ ਪੱਖਾਂ ਤੋਂ ਬੜਾ ਅਮੀਰ ਹੈ ਇੱਕ ਪੱਖ ਹੁੰਦੇ ਨੇ ਦੁਨਿਆਵੀ ਪੱਖ ਇਕਨੋਮਿਕਲੀ ਬੜਾ ਅਮੀਰ ਹੋਣਾ ਅਤੇ ਦੂਸਰਾ ਪੱਖ ਅਧਿਆਤਮਕ ਪੱਖ ਉਸ ਗੁਰੂ ਕੇ ਲਾਲ ਦੇ ਕੋਲ ਦੋਵੇਂ ਪੱਖ ਨੇ ਅਧਿਆਤਮਕ ਪੱਖ ਵੀ ਹੈ ਅਤੇ ਇਕਨੋਮਿਕਲੀ ਪੱਖ ਵੀ ਹੈ ਜਿਹਦੇ ਉਹ ਜ਼ਮਾਨੇ ਵਿੱਚ ਜਹਾਜ਼ ਚੱਲਦੇ ਹੋਣਗੇ ਉਹ ਕਿੱਡਾ ਕਮੀਰ ਹੋਏਗਾ ਅੰਦਾਜ਼ਾ ਲਾ ਲਈਏ ਆਪਾਂ ਰੱਬ ਦਾ ਭਾਣਾ ਜੋ ਲਿਖਤਾਂ ਵਿੱਚ ਆਇਆ ਵੀ ਉਹਦਾ ਜਿਹੜਾ ਜਹਾਜ਼ ਸੀ ਉਹ ਬਰੇਤੀ ਚੜ ਗਿਆ ਉਹਨੂੰ ਆਪਾਂ ਇਉਂ ਵੀ ਕਹਿ ਸਕਦੇ ਵੀ ਡੱਕੂ ਡੋਲੇ ਖਾਣ ਲੱਗਾ ਮੈਂ ਨਾਲ ਬੇਨਤੀ ਕੀਤੀ ਕਹਿ ਸਕਦੇ ਹਾਂ ਲੇਕਿਨ ਲਿਖਤਾਂ ਵਿੱਚ ਲਿਖਿਆ ਕਿ ਬਰੇਤੀ ਵਿੱਚ ਜਹਾਜ਼ ਫਸ ਗਿਆ ਅਤੇ ਗੁਰੂ ਕਾ ਸਿੱਖ ਹਰ ਮੌਕੇ 'ਤੇ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਕਰਦਾ ਹੈ ਮੇਰੇ ਸਤਿਕਾਰਯੋਗ ਭੈਣੋ ਅਤੇ ਭਰਾਓ ਆਪਾਂ ਗੁਰੂ ਪੰਚਮ ਪਾਤਸ਼ਾਹ ਦਾ ਸ਼ਬਦ ਕਦੇ ਭੁੱਲਿਆ ਨਾ ਕਰੀਏ ਉਹ ਸ਼ਬਦ ਇਹ ਹੈ ਜਾਂ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਗ ਪੀ ਭੱਜ ਖੜੇ ਸਭੋ ਭੱਜੇ ਆਸਰਾ ਚੂਕੇ ਸਭ ਅਸਰਾਓ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਰਹਿ ਤਤੀ ਬਾਪ ਵੀ ਬੜਾ ਸੰਕਟਮਈ ਸਮਾਂ ਆ ਜਾਏ ਆਪਣੇ ਅੱਖਾਂ ਬਦਲ ਜਾਣ ਗੁਰਮੁਖੋ ਕਿਸੇ ਵਿਦਵਾਨ ਦੀ ਮੈਂ ਲਿਖਤ ਪੜ੍ਹੀ ਉਹ ਗੁਰਮੁਖ ਪਿਆਰਾ ਕਹਿੰਦਾ ਵੀ ਮੈਂ ਬੇਨਤੀ ਕਰਾਂਗਾ ਵੀ ਰੱਬਾ ਮੁਸੀਬਤ ਲਾਜ਼ਮੀ ਆਵੇ ਕਿਉਂ ਕਹਿੰਦਾ ਮੁਸੀਬਤ ਦੇ ਸਮੇਂ ਉੱਪਰ ਬੰਦੇ ਨੂੰ ਪਤਾ ਚੱਲਦਾ ਵੀ ਮੇਰਾ ਅਸਲੀ ਹਮਦਰਦ ਕੌਣ ਹੈ ਇਹ ਸਾਰੇ ਜਣੇ ਸੱਜੇ ਖੱਬੇ ਆਪਣੇ ਅੰਦਰ ਝਾਤੀ ਮਾਰਿਆ ਜੇ ਆਪਾਂ ਜਿਨ੍ਹਾਂ ਨੂੰ ਕਈਆਂ ਨੂੰ ਆਪਣੀਆਂ ਸੱਜੀਆਂ ਬਾਹਾਂ ਸਮਝਦੇ ਹਾਂ ਨਾ ਉਹ ਪਹਿਲੇ ਝਟਕੇ ਵਿੱਚ ਸਾਨੂੰ ਛੱਡ ਜਾਂਦੇ ਨੇ ਪਹਿਲੇ ਝਟਕੇ ਦੇ ਵਿੱਚ ਹੀ ਸਾਡੇ ਕਵੀਸ਼ਰ ਭਰਾ ਇੱਕ ਪੰਕਤੀ ਪੜ੍ਹਦੇ ਹੁੰਦੇ ਨੇ ਵੇਲੇ ਸੁੱਖਾਂ ਦੀ ਦੁਨੀਆ ਢੁੱਕ ਢੁੱਕ ਨੇੜੇ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਜਦੋਂ ਦਰਬਾਰ ਸਾਹਿਬ ਦਾ ਅਟੈਕ ਹੋਇਆ ਨਾ, ਮੇਰਾ ਸਕਾ ਮਾਮਾ ਮੇਰੇ ਪਿਤਾ ਜੀ ਨੂੰ ਕਹਿ ਕੇ ਗਿਆ ਵੀ ਵੇਖੀ ਕਿਤੇ ਸਾਡੇ ਘਰ ਨਾ ਆ ਜਾਏ, ਸਾਨੂੰ ਮਰਵਾ ਨਾ ਕਤੇ। ਨਾ ਮੈਂ ਕਿਸੇ ਨੂੰ ਚਪੇੜ ਮਾਰੀ, ਨਾ ਕਿਸੇ ਨਾਲ ਲੜਾਈ ਝਗੜਾ। ਮੇਰਾ ਗੁਨਾਹ ਕੇਵਲ ਅਤੇ ਕੇਵਲ ਇੰਨਾ ਵੀ ਮੈਂ ਅਮਰਧਾਰੀ ਸਿੰਘ ਹਾਂ ਅਤੇ ਸੰਤ ਬਾਬਾ ਜਰਨੈਲ ਸਿੰਘ ਨਾਲ ਰਹਿੰਦਾ, ਹੋਰ ਕੋਈ ਗੁਨਾਹ ਨਹੀਂ। ਮੇਰੇ ਪਿਤਾ ਨੂੰ ਘਰ ਆ ਕੇ ਚੇਚੇ ਤੌਰ 'ਤੇ ਗਿਆ ਵੀ ਵੇਖੀ ਕਿਤੇ ਸਾਡੇ ਘਰ ਆ ਗਿਆ ਅਤੇ ਮਰਵਾ ਨਾ ਕਤੇ। ਇਹ ਜੇ ਅੱਡ ਬੀਤੇ, ਇਹ ਸਾਡੇ ਸਮਾਜ ਦੀ ਗੱਲ। ਮੈਂ ਪਾਸੇ ਨਾ ਜਾਵਾਂ, ਗੁਰਮੁਖ ਉਸ ਮੱਖਣ ਸ਼ਾਹ ਲਬਾਣੇ ਦਾ ਜਹਾਜ਼ ਜਦੋਂ ਬਰੇਤੀ 'ਚ ਫਸਿਆ ਨਾ, ਮੈਂ ਇਹ ਬੇਨਤੀਆਂ ਤਾਂ ਕਰ ਰਿਹਾ ਕਿਉਂਕਿ ਸਤਿਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਬੋਲ ਨੇ, ਬੇਨੁਗੁਰ ਭੇਟੇ ਮਰ ਆਈਏ ਜਾਈਏ। ਗੁਰੂ ਦੇ ਮਿਲਾਪ ਤੋਂ ਬਿਨਾਂ ਮਿੱਤਰਾ ਆਵਾਗਾਉਣ ਦਾ ਗੇੜਾ ਮੁੱਕਣਾ ਨਹੀਂ। ਅਤੇ ਨਾਲ ਮੈਂ ਬੇਨਤੀ ਕੀਤੀ ਵੀ ਨਾਲ ਨਕਲੀ ਗੁਰੂ ਥਾਂ ਥਾਂ 'ਤੇ ਨੇ, ਮੂਲੀਆਂ ਵਾਂਗੂ ਪੁੰਗਰਦੇ ਨੇ। 22 ਮੰਜੀਆਂ ਲੱਗੀਆਂ, ਉੱਧਰ ਗੁਰੂ ਕੇ ਲਾਲ ਦਾ ਨਿੱਚਾ ਡੋਲ 'ਤੇ ਉਹਨੇ ਆਖਿਆ, ਮੇਰੇ ਮਾਲਕਾ ਸਤਿਗੁਰੂ ਪਾਤਸ਼ਾਹ, ਜਿਵੇਂ ਤੂੰ ਸੰਸਾਰ ਸਾਗਰ ਤੋਂ ਬੰਨੇ ਕਰਦਾ, ਮੇਰਾ ਬੇੜਾ ਇੱਥੋਂ ਵੀ ਬੰਨੇ ਕਰ, ਕਰ ਕਿਰਪਾ। ਅਤੇ ਗੁਰਮੁਖੋ, ਗੁਰੂ ਕਿਤੇ ਦੂਰ ਨਹੀਂ, ਮੁਆਫ਼ੀ ਦਿਆ ਜੇ। ਸਾਡੀ ਅੱਖ 'ਚ ਫਰਕ ਹੈ, ਸਾਡੀ ਅੱਖ ਵਿੱਚ ਫਰਕ ਹੈ। ਇਹਦੀ ਮੈਂ ਆਮ ਉਦਾਹਰਣ ਦੇਣਾ ਹੁੰਦਾ ਕਿ ਆਪਣੇ ਪਿੰਡ ਗੁਰਦੁਆਰੇ ਸਾਹਿਬ ਨੇ, ਆਪਾਂ ਉੱਥੇ ਕਦੇ ਵੀ ਅਰਦਾਸ ਨਹੀਂ ਕਰਦੇ। ਆਪਾਂ ਕਹਿੰਦੇ ਫਲਾਣੇ ਵੱਡੇ ਗੁਰਦੁਆਰੇ ਜਾ ਕੇ ਅਰਦਾਸ ਕਰਾਂਗੇ ਜਿੱਥੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਭਲਾ ਗੁਰਦੁਆਰਾ ਛੋਟਾ ਹੈ? ਆਪਾਂ ਸਿੱਖ ਵੀ ਸਵੈਮ ਦੇ ਸ਼ਿਕਾਰ ਹਾਂ। ਜਿੱਥੇ ਵੀ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪ੍ਰਕਾਸ਼, ਗੁਰਮੁਖੋ, ਉਹ ਸਾਡੇ ਲਈ ਮਹਾਨ ਅਸਥਾਨ ਹੈ। ਮੈਂ ਤਕਰੀਬਨ ਇਹ ਬੇਨਤੀ ਕਰਦਾ ਰਹਿੰਦਾ ਕਿ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਮਲਕ ਭਾਗੂ ਦੇ ਘਰ ਬੈਠਣ, ਸਤਿਗੁਰੂ ਨਾਨਕ ਪਾਤਸ਼ਾਹ ਭਾਈ ਲਾਲੋ ਦੇ ਘਰ ਬੈਠਣ, ਮਲਕ ਭਾਗੋ ਦੇ ਘਰ ਬਹਿਣ ਕਰਕੇ ਗੁਰੂ ਨਾਨਕ ਪਾਤਸ਼ਾਹ ਵੱਡੇ ਨਹੀਂ ਬਣੇ ਅਤੇ ਭਾਈ ਲਾਲੋ ਜੀ ਦੇ ਘਰ ਬਹਿਣ ਕਰਕੇ ਛੋਟੇ ਨਹੀਂ ਬਣੇ। ਗੁਰੂ ਤਾਂ ਗੁਰੂ ਹੈ ਨਾ, ਇਹ ਸਾਡੇ 'ਚ ਬਹੁਤ ਵੱਡਾ ਕਮਜ਼ੋਰ ਪੱਖ ਹੈ। ਗੁਰੂ ਨੂੰ ਅੰਗ ਸੰਗ ਜਾਣ ਕੇ ਭਾਈ ਮੱਖਣ ਸ਼ਾਹ ਲਬਾਣੀ ਨੇ ਅਰਦਾਸ ਕੀਤੀ ਕਿ ਆਪਾਂ ਪੜ੍ਹਦੇ ਹਾਂ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਾਡੇ ਬੋਲਣ ਤੋਂ ਪਹਿਲਾਂ ਸਾਡੀ ਗੁਰੂ ਗੱਲ ਨੂੰ ਸਮਝ ਜਾਂਦਾ, ਬੋਲਣ ਤੋਂ ਪਹਿਲਾਂ, ਬਿਨ ਬੋਲਿਆਂ ਸਭ ਕੇ ਜਾਣਦਾ। ਗੁਰਮੁਖੋ, ਗੱਲ ਮੁੱਕਦੀ ਹੈ, ਜਹਾਜ ਬੰਨੇ ਲੱਗਾ, ਸਦਕੇ ਜਾਵਾਂ ਉਸ ਗੁਰੂ ਦੇ ਲਾਲ ਤੇ। ਕਹਿਣ ਲੱਗਾ, ਮਨਾ ਨੈ ਬਲੰਬ ਧਰਮੰ ਬਲੰਬ ਪਾਪੰ। ਇਹਦੇ ਅਰਥ ਗੁਰਮੁਖੋ ਇਹ ਨੇ, ਧਰਮ ਕਰਦਿਆਂ ਦੇਰੀ ਨਾ ਕਰ ਅਤੇ ਮਾੜਾ ਕੰਮ ਕਰਦਿਆਂ ਦੇਰੀ ਕਰ। ਇਹ ਗੁਰਬਾਣੀ ਦੀ ਪੰਕਤੀ ਹੈ, ਗੁਰੂ ਪੰਚਮ ਪਾਤਸ਼ਾਹ ਦੀ ਉਚਾਰਨ ਕੀਤੀ, ਨੈ ਬਲੰਬ ਧਰਮੰ ਬਲੰਬ ਪਾਪੰ। ਬਲੰਬ ਨਾਮ ਹੈ ਦੇਰੀ ਕਰਨ ਦਾ। ਧਰਮ ਕਰਦਾ ਅਤੇ ਦੇਰੀ ਨਾ ਕਰ, ਬੁਰਾ ਕੰਮ ਕਰਦਾ ਅਤੇ ਦੇਰੀ ਕਰ। ਸਵਾਲ ਪੈਦਾ ਹੁੰਦਾ ਵੀ ਕਿਉਂ ਭਾਈ ਸਾਹਿਬ? ਗੁਰਦੇਵ ਕਹਿੰਦੇ, ਗੁਰਮੁਖਾ, ਹੁਣ ਤਾਂ ਤੇਰਾ ਮੂਡ ਬਣਿਆ, ਕੀ ਪਤਾ ਘੜੀ ਕੁ ਨੂੰ ਤੇਰਾ ਮਨ ਬੇਈਮਾਨ ਹੋ ਜਾਏ। ਅਤੇ ਜੇ ਮਾੜਾ ਕੰਮ ਕਰਨਾ ਅਤੇ ਦੇਰੀ ਕਰ, ਕੀ ਪਤਾ ਤੇਰਾ ਮਨ ਬਦਲ ਜਾਏ ਅਤੇ ਬਰਿਆਈ ਤੋਂ ਬਚ ਜਾਏ। ਉਹ ਗੁਰੂ ਕਾ ਲਾਲ ਮੱਖਣ ਸ਼ਾਹ ਬਾਬਾ ਬਕਾਲਾ ਸਾਹਿਬ ਆਇਆ ਅਤੇ ਅੱਗੇ ਥਾਂ ਥਾਂ 'ਤੇ ਮੰਜੀਆਂ ਦੇ ਚਿੱਤੇ ਪੁਣੇ 'ਚ ਪੈ ਗਿਆ ਵੀ ਹੁਣ ਕੀ ਕਰਾਂ। ਬੁੱਧੀਵਾਨ ਸੀ, ਜੁਗਤੀ ਵੇਤਾ ਸੀ, दो मोहरां बाबियां दे अग रखी गया ते बाबे बागो बाग बड़ियां सीसां देण। ये साडा सुभाव बणिया बहुत गलत। मैं अंदौर कथा करन गया ते मैनू कोई कर लगे प्रशादा पानी छकाउण लई। मैं लंगर छक के अरदास कीती पातशाह जिस भंडारू भंडारे छक के भंडारे भरपूर कर, साडा फर्ज है। वो कले कले जी नूं लै के आ। मैं कहा गुरमुखा मैं लिफाफे वाला सिख नहीं, अरदास सारियां दी सांझी कीती है, तेरा पाप मोढ़ियां ते हथ रखी जां, सौ सौ रुपया लवी जावा, मैं गुरु का वजीर हां, मैं मंगता नहीं, मैं गुरु का वजीर हां। साडा सुभा गलत हो गया ते कल्यां दे मोढ़े ते हथ रखो भई पातशाह इहनां दी कुत्ती ने कतूरी दित्ते ते सारे दे सारे ठीक रहिंदे। अरदास आ कोई हुंदी जी अजकल। मैं शहीदी कथा करन गया, बाबा दीप सिंह दा जन्म दिहाड़ा सी ते इक नौजवान आया, कहिंदा बाबा जी मेरी कुत्ती बड़ी कीमती ते कुत्तियां दी अरदास करो। मैं कहा भी मैं कुत्तियां ते बिल्लियां दी अरदास करन वाला सिंह साहब नहीं, ये साडी ट्रेडिशन बन गई। गुरु साडे ते कृपा करे, रहमत करे, साडे अंदर संतोख आवे। मुक दी गल पे दो दो रुपये दिते ते उह लग पए उहदा कल्याण करन, उहदा मत्था ठणका पे मित्रा निशा ए गल थां ते आ गया। असली थां ते पहुंचिया मक्खण शाल वाणा पुछदा पछाउंदा ते मेरे सतगुरु पातशाह ने मोढ़े तो चोला पासे करके आख्या मक्खणा उदों तां कहिंदा असां दसवां देंगे, हुण दोवां नाल काम सारदा। गुरु ने पैसों की दुकान नहीं पाई, ये ना कि भी गुरु पैसे मंगदा है, गुरु देंदा है, देंदा दे लेंदे थक पाए, जुगा जगंतर खाई खाए। ते आपां कलगीधर पातशाह दे पावन बचन पढ़दे हां, सिखा तेग बहादुर सिमरिया कर नौ निधि आवे ताए, सब थाई हो साए। ये पदार्थां दी भुख है ना, ते धन गुरु तेग बहादुर पातशाह दा इक बिना नां लै बरकतां ही बरकतां ने, बरकतां ही बरकतां ने। मेरे पातशाह कहण लगे मखण शाह आ माड़ा जिहा मोढ़े वाले पासे दा झाग नाल बड़े प्यारे बचन लिखे ने इतिहास विच। मखण शाह गुरु ने पैसों की दुकान नहीं पाई, अज पैसों की दुकाना ने। मैं भुल गया कोठे ते चढ़ के होका दिता, गुरु लद हो रे, गुरु लद हो रे, गुरु लद हो रे। ते मैं ये बेनती ये करना चाहना, गुर के सिखो बाई गुरु बार ने, असली गुरु भोरे दे विच है, असली सिख ने असली गुरु नू बेनती करके भोरे चों बाहर ले आंदा। अज साडा गुरु भोरे चों बाहर है ते नकली अंदर ने, असली गुरु नू छड़ के नकलियां कोल ना भटकिया करो। हुण तां पड़दा ही कोई नहीं, सब सिखन को हुक्म है, गुरु मान्यो ग्रंथ तो रो विचार। दीन दुनिया दे मालक धन गुरु नानक पातशाह आरंभ दे विच सानू हौसला देंदे गुरु के सिखा काढ़ा ना पै इस पक्ष नू, जिवें मारे मालक साडे ते रहमत करके समझाउणगे वो आपां पराला करिए ते सारे रसना नू करिए पवित्र। मैं ये आप जी नू बेनती तां करदा ते आप तां बोलदा, धन गुरु पंचम पातशाह जदों अपने सहुरे घर गए ने ना, सहुरे घर साडी मां माता गंगा जी नू विहुण लई, ते उस मीके जमाने दा रवाज हुंदा सी, इह मैं अपने बचन विच वेख्या है, लावां तों बाद विआह तों बाद जदों प्रशादा पाणी छक लैंदा ना ते विआह वाले लाड़े नूं पलंघे ते बिठाउणा ते उहदे नाल बीबियां भैणां ने गल्लां करनियां, वेखणा वी साडे जी दा सुभाग कि हो जाए, उहनूं कहिंदे ने पलंघ ते बहिणा। धन गुरु पंचम पातशाह पलंघे ते बैठे ते माता गंगा जी दी भैण बीबी हरां उहने आण के सिर झुकाया ਤੇ ਬੇਨਤੀ ਕੀਤੀ ਮਹਾਰਾਜ ਹੁਣ ਤਾਂ ਦੋ ਸਾਂਝਾਂ ਪੈ ਗਈਆਂ ਨੇ, ਇੱਕ ਦੁਨਿਆਵੀ ਰਿਸ਼ਤਾ ਵੀ ਮੇਰੀ ਭੈਣ ਗੰਗਾ ਤੁਹਾਡੀ ਅਰਧੰਗੀ ਹੈ, ਤੇ ਦੂਸਰੇ ਪਾਸੇ ਤੋਂ ਸਾਡੇ ਗੁਰਦੇਵ ਲੋਕ ਪ੍ਰਲੋਕ ਦੇ ਮਾਲਕੋ ਕਿਰਪਾ ਕਰੋ ਸਾਨੂੰ ਕੋਈ ਸਿੱਖਿਆ ਦਿਓ। ਉਸ ਮੌਕੇ ਪਾਤਸ਼ਾਹ ਨੇ ਬਚਨ ਕਹੇ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟ ਗਏ। ਜਿਹੜੀ ਜਵਾਨ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਨਹੀਂ ਲੈਂਦੇ ਉਹਨੂੰ ਭੋਰਾ ਭੋਰਾ ਕਰਕੇ ਕੱਟ ਦੇਣਾ ਚਾਹੀਦਾ। ਪੰਕਤੀ ਦੇ ਅਰਥ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟ ਗਏ, ਜਪਿਓ ਤੂੰ ਪਾਪ ਬੋਲਣਾ। ਇਹ ਉਹ ਸਤਿਗੁਰੂ ਪਾਤਸ਼ਾਹ ਦੀ ਰਹਿਮਤ ਨੂੰ ਪ੍ਰਾਪਤ ਕਰਨ ਲਈ ਸਾਰੇ ਸਹਿਯੋਗ ਦਿਓ ਤਾਂ ਕਿ ਸਾਡੀ ਸਾਰਿਆਂ ਦੀ ਰਸਨਾ ਪਵਿੱਤਰ ਹੋ ਜਾਏ। ਤੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪਹਿਲਾ, ਸਹਿਜ ਮਿਲੈ ਮਿਲਿਆ ਪਰਵਾਨ।
ਆਮ ਪ੍ਰਚਲਿਤ ਰਵਾਇਤੀ ਅਰਥ ਸਹਿਜ ਦੇ ਤਿੰਨ ਨੇ, ਸ਼ਾਂਤੀ, ਗਿਆਨ ਤੇ ਅਡੋਲਤਾ। ਅੱਜ ਕੱਲ੍ਹ ਜਿਹੜੇ ਆਮ ਕਰਕੇ ਰਵਾਇਤੀ ਸਹਿਜ ਦੇ ਅਰਥ ਕੀਤੇ ਨੇ ਸਾਡੇ ਵਿਦਵਾਨ ਬਜ਼ੁਰਗਾਂ ਨੇ ਸਿਆਣਿਆਂ ਨੇ, ਉਹ ਇੱਕ ਹੈ ਸ਼ਾਂਤੀ, ਦੂਜਾ ਅਡੋਲਤਾ ਤੇ ਤੀਜਾ ਗਿਆਨ। ਉਹ ਮਨੁੱਖ ਜਿਹਦਾ ਮਨ ਅਡੋਲ ਹੈ, ਆਪਣਾ ਡੋਲਦਾ, ਆਪਾਂ ਗੁਰੂ ਕੀ ਬਾਣੀ 'ਚ ਪੰਕਤੀਆਂ ਪੜ੍ਹਦੇ ਹਾਂ, ਕਬਹੂੰ ਜੀੜਾ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤ ਹੈ, ਚਾਰੇ ਕੂੰਟਾਂ ਭਾਲੇ। ਕਦੇ ਆਕਾਸ਼ 'ਤੇ ਚੜ੍ਹ ਜਾਂਦਾ ਅਤੇ ਕਦੇ ਬਿਲਕੁਲ ਥੱਲੇ, ਇਹ ਲਾਲਚੀ ਸਵਾਟ ਟਿਕਦਾ ਹੀ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ, ਉਹ ਮਨੁੱਖ ਜਿਨ੍ਹਾਂ ਦਾ ਮਨ ਅਡੋਲ ਹੈ ਉਹ ਪਰਮਾਣੀਕ ਨੇ, ਉਹਨਾਂ ਨੂੰ ਮਿਲਿਆ ਜਾਣਨਾ ਕਰੋ।
ਨਾ ਤੇ ਸਮਰਨ ਨਾ ਆਵਣ ਜਾਣ,
ਉਹ ਗੁਰੂ ਕੇ ਲਾਲ ਜੰਮਣ ਤੇ ਮਰਨ ਦੇ ਚੱਕਰ ਵਿੱਚ ਨਹੀਂ ਆਉਂਦੇ। ਸਹਿਜ ਦੇ ਸੰਬੰਧ ਵਿੱਚ ਸਾਡੇ ਇਤਿਹਾਸ ਵਿੱਚ ਕਈ ਮਿਸਾਲਾਂ ਸਾਂਭ ਕੇ ਰੱਖੀਆਂ ਨੇ ਸਾਡੇ ਵਡੇਰਿਆਂ ਨੇ। ਮਸ਼ਹੂਰ ਸਾਖੀ ਹੈ, ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਨਾਨਕ ਪਾਤਸ਼ਾਹ ਅੱਜ ਕੀਰਤਪੁਰ ਦੇ ਇਲਾਕੇ 'ਚ ਗਏ ਅਤੇ ਉੱਥੇ ਇੱਕ ਮੁਸਲਮਾਨ ਗੱਭਰੂ, ਜਿਹਨੂੰ ਆਪਾਂ ਮੁੱਛਫੁੱਟ ਕਹਿ ਸਕਦੇ ਹਾਂ, ਉਹ ਭੇਡਾਂ ਬੱਕਰੀਆਂ ਚਾਰਦਾ ਸੀ, ਭੇਡਾਂ ਬੱਕਰੀਆਂ। ਆਪਾਂ ਪੜ੍ਹਦੇ ਹਾਂ ਗੋਬਿੰਦ ਭਾਉ ਭਗਤਾ ਭੁੱਖਾ, ਆਪਾਂ ਇਤਿਹਾਸ ਵਿੱਚ ਵਾਜਦੇ ਹਾਂ ਵੀ ਕਦੇ ਰਾਮ ਚੰਦਰ ਰੂਪ ਹੋ ਕਰਕੇ ਭੀਲਣੇ ਦੇ ਬੇਰ ਖਾਧੇ, ਕਦੇ ਸ੍ਰੀ ਕ੍ਰਿਸ਼ਨ ਰੂਪ ਹੋ ਕਰਕੇ ਬਿਦਰ ਦਾ ਸਾਗ ਲੂਣਾ ਸਾਗ ਖਾਧਾ, ਅਤੇ ਕਿਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਭਾਈ ਲਾਲੋ ਦੇ ਕੋਧਰੇ ਨੂੰ ਪ੍ਰਵਾਨ ਕੀਤਾ। ਗੁਰੂ ਸਵਾਦੂ ਨਹੀਂ, ਗੁਰੂ ਸਵਾਦਾਂ ਤੋਂ ਉੱਪਰ ਹੈ। ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਰਬਾਬ ਸੁਰ ਕੀਤਾ, ਬਾਬੇ ਨੇ ਬਾਣੀ ਉਚਾਰੀ, ਬਾਣੀ ਗਾਈ। ਆਪਾਂ ਆਮ ਕਰਕੇ ਪਹਿੰਦੇ ਹਾਂ ਵੀ ਗਾਈ, ਗਾਉਣ ਦਾ ਮਤਲਬ ਕੀ ਹੋਇਆ? ਇਹਦਾ ਬੜਾ ਪਿਆਰਾ ਅਰਥ ਕਰਦੇ ਨੇ ਸਾਡੇ ਕੀਸ਼ਰ ਵੀਰ, ਉਹ ਕਹਿੰਦੇ ਦਰਦਾਂ ਬਾਜਨਾ ਸੀਨੇ ਵਿੱਚ ਛੇਕ ਪੈਂਦੇ, ਛੇਕਾਂ ਬਾਜਨਾ ਮੋਤੀ ਪਰੋਏ ਜਾਂਦੇ, ਬਾਜ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ, ਰੋਣੇ ਗਮਾਂ ਦੇ ਬਾਜ ਨਹੀਂ ਰੋਏ ਜਾਂਦੇ। ਜਿਹੜਾ ਗਾਉਣਾ ਨਾ, ਇਹ ਖੁਸ਼ੀ ਦਾ ਪ੍ਰਤੀਕ ਹੈ, ਰੋਣਾ ਗਮੀ ਦਾ ਪ੍ਰਤੀਕ ਹੈ। ਮੇਰੇ ਗੁਰਦੇਵ ਨੇ ਜਦੋਂ ਉਹ ਗੁਰਬਾਣੀ ਅਚਾਰੀ ਉਸ ਗੱਭਰੂ ਦੇ ਕੰਨਾਂ 'ਚ ਪਈ ਅਤੇ ਮਨ ਵਿੱਚ ਵਿਚਾਰ ਕੀਤੀ ਵੀ ਮੈਂ ਇਹਨਾਂ ਨੂੰ ਕੁਝ ਨਾ ਕੁਝ ਭੇਟ ਕਰਾਂ, ਨਾ ਉਹਦੇ ਗਰੀਬ ਕੋਲ ਕੋਈ ਬਟੂਆ, ਨਾ ਕੋਈ ਪੈਸਾ, ਨਾ ਕੋਈ ਹੋਰ ਵਸਤਰ। ਇਤਿਹਾਸ ਕਹਿੰਦਾ ਕਿ ਉਹਨੇ ਬੱਕਰੀਆਂ ਦਾ ਦੁੱਧ ਚੋ ਕੇ ਸਤਿਗੁਰੂ ਨਾਨਕ ਪਾਤਸ਼ਾਹ ਨੂੰ ਭੇਟ ਕੀਤਾ। ਗੱਲ ਆਪਾਂ ਸਹਿਜ ਦੀ ਕਰ ਰਹੇ ਹਾਂ। ਮੇਰੇ ਪਾਤਸ਼ਾਹ ਕਹਿਣ ਲੱਗੇ, ਕਾਕਾ ਕਾਹਲਾ ਨਾ ਪਾਓ, ਅਸੀਂ ਛੇਵੇਂ ਜਾਮੇ ਚ ਆ ਕਰਕੇ ਤੇਰੇ ਕੋਲੋਂ ਇਹ ਦੁੱਧ ਛਕਾਂਗੇ, ਛੇਵੇਂ ਜਾਮੇ ਚ। ਤੇ ਆਪਣੇ ਵਰਗਾ ਹੁੰਦਾ ਨਾ ਤੇ ਆਪਾਂ ਇਹ ਕਹਿਣਾ ਸੀ ਵੀ ਗੁਰੂ ਨੇ ਬੱਕਰੀ ਦਾ ਦੁੱਧ ਨਹੀਂ ਪੀਣਾ, ਸਾਨੂੰ ਜਾਣ ਕੇ ਟਾਲ ਗਿਆ, ਆਪਾਂ ਇਹ ਕਹਿਣਾ ਸੀ। ਪਰ ਉਹਦੇ ਨੇਚੇ 'ਚ ਫਰਕ ਨਹੀਂ ਪਿਆ, ਕਹਿਣ ਲੱਗਾ ਵਾਅਦਾ ਕੀਤਾ ਕਦੇ ਨਾ ਕਦੇ ਤਾਂ ਆਉਣਗੇ ਨਾ, ਆਪਾਂ ਉਡੀਕਦੇ ਨਹੀਂ, ਇੰਤਜ਼ਾਰ ਹੀ ਨਹੀਂ ਕਰਦੇ। ਆ ਦਿਵਾਲੀ ਦਾ ਮੌਕਾ ਆਉਂਦਾ ਅਤੇ ਆਪਾਂ ਸਿੱਖ ਭਾਈਚਾਰਾ ਦਿਵਾਲੀ ਦੀਵੇ ਬਾਲਦੇ ਹਾਂ, ਸਾਡੇ ਹਿੰਦੂ ਭਰਾ ਦੀਵੇ ਬਾਲਦੇ ਨੇ। ਇਹਦਾ ਮਤਲਬ ਇਹ ਹੈ ਵੀ ਜਦੋਂ ਸ਼੍ਰੀ ਰਾਮ ਚੰਦਰ ਮਹਾਰਾਜ ਅਯੁੱਧਿਆ 'ਚ ਵਾਪਸ ਆਏ ਅਤੇ ਲੋਕਾਂ ਨੇ ਖੁਸ਼ੀ ਮਨਾਈ, ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ 'ਚੋਂ ਆਏ ਅਤੇ ਅੰਮ੍ਰਿਤਸਰ ਦੇ ਲੋਕਾਂ ਨੇ ਦਿਵਾਲੀ ਕੀਤੀ। ਦਿਵਾਲੀ ਦਾ ਮਤਲਬ ਇਹ ਹੈ ਉਡੀਨੀ ਉਡੀਨੀ ਕਬ ਕਰ ਆਵੇ ਰੀ, ਮੇਰੇ ਮਾਲਕਾ ਕਦੇ ਨਾ ਕਦੇ ਤਾਂ ਮੇਰੇ ਹਿਰਦੇ ਰੂਪੀ ਘਰ ਵਿੱਚ ਆਪਣੇ ਚਰਨ ਪਾ। ਅਤੇ ਆਪਾਂ ਕਹਿੰਦੇ ਪੁੱਤਰਾ ਵੱਡਾ ਸਾਰਾ ਦੀਵਾ ਜਗਾ, ਆਪਾਂ ਲਛਮੀ ਦੀ ਪੂਜਾ ਕਰਨੀ ਹੈ, ਇਹ ਸਾਡੀ ਹਾਲਤ ਹੈ। ਅਤੇ ਆਪਾਂ ਕਹਿੰਦੇ ਵੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੁਸੀਂ ਚਲੋ ਅਕਾਲ ਤਖ਼ਤ ਉੱਥੇ ਕੱਟ ਬੜਾ ਸਮਾਗਮ ਹੈ, ਤੁਸੀਂ ਉੱਥੇ ਪਹੁੰਚੋ ਅਤੇ ਮਾਇਆ ਨੂੰ ਸਾਡੇ ਘਰ ਭੇਜ ਦਿਓ। ਕਦੇ ਆਪਾਂ ਆਖਿਆ ਵੀ ਗੁਰੂ ਵੀ ਸਾਡੇ ਚਰਨ ਪਵੇ ਹਿਰਦੇ 'ਚ, ਆਪਾਂ ਲਛਮੀ ਦੀ ਪੂਜਾ ਕਰਦੇ ਗੁਰੂ ਦੀ ਨਹੀਂ, ਕਿਤੇ ਸਾਡੇ ਅੰਦਰ ਭਾਵਨਾ ਬਣੇ। ਉਸ ਬਾਬੇ ਬੁੱਢਣ ਸ਼ਾਹ ਨੇ ਅਡੀਕ ਕੀਤੀ ਟਕਾ ਚ, ਅਤੇ ਮੇਰੇ ਗੁਰਦੇਵ ਨੇ ਆਵਾਜ਼ ਮਾਰ ਕੇ ਆਖਿਆ ਬੁੱਢਣ ਸ਼ਾਹ ਲਿਆ ਗੁਰਮੁਖਾ ਦੁੱਧ ਪੀਣ ਨੂੰ ਚਿੱਤ ਕਰਦਾ ਅਤੇ ਮੱਖਣ ਸ਼ਾਹ ਦਾ, ਮਾਫ਼ ਕਰਨਾ, ਬੁੱਢਣ ਸ਼ਾਹ ਦਾ ਮੇਰੇ ਪਾਤਸ਼ਾਹ ਨੇ ਦੁੱਧ ਪੀਤਾ। ਇਹਨੂੰ ਕਹਿੰਦੇ ਨੇ ਸਹਿਜ। ਤੋ ਮੇਰੇ ਪਾਤਸ਼ਾਹ ਕਹਿੰਦੇ ਸਹਿਜ ਮਿਲੇ, ਮਿਲਿਆ ਪ੍ਰਮਾਣ। ਜਿਸ ਮਨੁੱਖ ਦੇ ਮਨ ਵਿੱਚ ਅਡੋਲਤਾ ਹੈ ਉਹਨੂੰ ਪਰਮਾ ਨੀਕ ਮਿਲਿਆ ਜਾਣਨਾ ਕਰੋ, ਉਹਦੇ ਮਿਲਣ ਵਿੱਚ ਕਿਸੇ ਪ੍ਰਕਾਰ ਕੋਈ ਸ਼ੱਕ ਨਹੀਂ।
ਨਾ ਤੇ ਸਮਰਣ ਨਾ ਆਵਣ ਜਾਣ।
ਔਰ ਉਹ ਮਨੁੱਖ ਜੰਮਣ ਤੇ ਮਰਨ ਦੇ ਗੇੜੇ ਚੋਂ ਬਾਹਰ ਹੋ ਜਾਏਗਾ, ਜਿਹਨੂੰ ਆਪਾਂ ਕਹਿੰਦੇ ਟ੍ਰਾਂਸਮੈਗ੍ਰੇਸ਼ਨ ਆਫ ਸੋਲ, ਆਵਾਗਾਉਣ ਦਾ ਚੱਕਰ। ਉਹ ਮਨੁੱਖ ਜਿਹਦਾ ਮਨ ਗੁਰੂ ਦੀ ਕਿਰਪਾ ਕਰਕੇ ਅਡੋਲ ਹੋ ਗਿਆ ਹੈ ਉਹ ਜੰਮਣ ਤੇ ਮਰਨ ਦੇ ਚੱਕਰ ਵਿੱਚ ਨਹੀਂ ਆਏਗਾ।
ਠਾਕੁਰ ਮਹਿ ਦਾਸ, ਦਾਸ ਮਹਿ ਸੋਏ।
ਗੁਰਮੁਖੋ ਠਾਕੁਰ ਲਫ਼ਜ਼ ਜਿਹੜਾ ਨਾ ਇਹ ਦੋ ਰੂਪਾਂ 'ਚ ਲਿਖਿਆ ਜਾਂਦਾ, ਦੋ ਰੂਪਾਂ 'ਚ। ਇਹ ਮੈਂ ਬੇਨਤੀ ਆਪ ਜੀ ਨੂੰ ਤਾਂ ਕਹਿਣ ਲੱਗਾ, ਕਈ ਲੋਕ ਸਾਡੇ 'ਤੇ ਤਰਕ ਕਰਦੇ ਨੇ, ਭਾਈ ਸਾਹਿਬ ਤੁਸੀਂ ਕਹਿੰਦੇ ਵੀ ਅਸੀਂ ਗੁਰਸਿੱਖ ਇੱਕ ਵਾਹਿਗੁਰੂ ਨੂੰ ਮੰਨਦੇ ਹਾਂ, ਅਕਾਲ ਪੁਰਖ ਨੂੰ ਮੰਨਦੇ ਹਾਂ, ਅਤੇ ਬਾਣੀ ਥਾਂ ਥਾਂ 'ਤੇ ਠਾਕੁਰ ਲਿਖਿਆ, ਅਤੇ ਠਾਕੁਰ ਪੱਥਰ ਦੀ ਮੂਰਤੀ ਨੂੰ ਕਹਿੰਦੇ ਤੁਸੀਂ ਵਾਹਿਗੁਰੂ ਦੇ ਪਾਤਸ਼ਾਹ ਕਿਵੇਂ ਹੋਏ? ਇਹ ਤਰਕ ਹੈ ਸਾਡੇ ਉੱਪਰ, ਇਹਦਾ ਜਵਾਬ ਕੀ ਹੈ? ਗੁਰਮੁਖੋ, ਠੱਠੇ ਨੂੰ ਕੰਨਾ, ਕੱਕਾ ਅਤੇ ਰਾਰਾ ਠਾਕੁਰ ਜਿੱਥੇ ਆਵੇਗਾ ਨਾ, ਇਹਦਾ ਅਰਥ ਹੁੰਦਾ ਪੱਥਰ ਦੀ ਮੂਰਤੀ। ਠੱਠੇ ਨੂੰ ਕੰਨਾ, ਕੱਕਾ ਅਤੇ ਰਾਰਾ। ਲੇਕਿਨ ਗੁਰੂ ਕੀ ਬਾਣੀ ਜਿਹਨੂੰ ਵੀ ਤੁਸੀਂ ਪੜ੍ਹੋਗੇ ਨਾ, ਧਿਆਨ ਕਰਕੇ ਪੜ੍ਹਨਾ, ਠੱਠੇ ਨੂੰ ਕੰਨਾ, ਕੱਕੇ ਦੇ ਥੱਲੇ ਔਂਕੜ ਦੇ ਰਾਰਾ। ਇਹਦਾ ਮਤਲਬ ਇਹ ਹੈ ਪਾਲਣਾ ਕਰਨ ਵਾਲਾ, ਪੈਦਾ ਕਰਨ ਵਾਲਾ ਅਤੇ ਲੈਤਾ ਕਰਨ ਵਾਲਾ, ਇਹਨੂੰ ਕਹਿੰਦੇ ਨੇ ਠਾਕੁਰ। ਠਾਕੁਰ ਮੈਂ ਦਾਸ, ਦਾਸ ਮੈਂ ਸੋਏ। ਜਿਹੜੇ ਪਰਮੇਸ਼ੁਰ ਦੇ ਪਿਆਰੇ ਨੇ ਉਹ ਪਰਮੇਸ਼ੁਰ ਵਿੱਚ ਅਭੇਦ ਨੇ, ਅਤੇ ਜਿਹੜਾ ਉਹ ਪਰਮੇਸ਼ੁਰ ਹੈ ਨਾ ਉਹ ਆਪਣੇ ਪਿਆਰਿਆਂ ਦੇ ਦੁਆਰਾ ਜਾਣਿਆ ਜਾਂਦਾ ਹੈ। ਹੁਣ ਆਪਾਂ ਆ ਰਹੇ ਤੇ ਅਗਲਾ ਕਹਿੰਦਾ ਵੀ ਇੱਥੇ ਗੁਰਸਿੱਖ ਜਾ ਰਹੇ ਨੇ, ਗੁਰਦੁਆਰਾ ਹੋਵੇਗਾ ਨਾ, ਤੇ ਜਿੱਥੇ ਸਿੱਖ ਹੋਣਗੇ ਉੱਥੇ ਗੁਰਦੁਆਰਾ ਵੀ ਹੋਏਗਾ। ਆ ਪ੍ਰਦੇਸ਼ਾਂ ਵਿੱਚ ਸਾਡੇ ਭਰਾ ਗਏ ਉਹ ਕਿਰਾਏ ਦੇ ਮਕਾਨਾਂ ਤੇ ਰਹਿ, ਪਰ ਉਹਨਾਂ ਸਾਰਿਆਂ ਤੋਂ ਪਹਿਲਾਂ ਗੁਰਦੁਆਰਾ ਤਮੀਰ ਕਰਾਇਆ ਵੀ ਸਾਡਾ ਗੁਰੂ ਤੋਂ ਬਿਨਾਂ ਸਰਦਾ ਨਹੀਂ। ਪ੍ਰਦੇਸ਼ਾਂ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ, ਜਿੱਥੇ ਜਿੱਥੇ ਵੀ ਸਾਡੇ ਗੁਰਸਿੱਖ ਭਰਾ ਵੀਰ ਗਏ ਨੇ ਨਾ, ਉਹਨਾਂ ਪਹਿਲਾਂ ਗੁਰਦੁਆਰੇ ਦੇ ਬਾਰੇ ਸੋਚਿਆ, ਆਪਣੇ ਘਰ ਦੇ ਬਾਰੇ ਬਾਅਦ ਵਿੱਚ। ਇਹਦਾ ਅਰਥ ਇਹ ਹੈ ਜਿਹੜਾ ਪਰਮਾਤਮਾ ਨਾ ਉਹ ਪਿਆਰਿਆਂ ਦੇ ਵਿੱਚ ਹੈ, ਪਰਮਾਤਮਾ ਪਿਆਰਿਆਂ ਦੇ ਵਿੱਚ ਹੈ, ਅਤੇ ਜਿਹੜੇ ਪਿਆਰੇ ਨੇ ਉਹ ਪਰਮਾਤਮਾ ਦੇ ਨਾਲ ਇੱਕ ਮਿੱਕ ਹਨ। ਉਹਨਾਂ ਦੀ ਪਛਾਣ ਕੀ ਹੈ?
ਜਹਿ ਦੇਖਾ ਤਹਿ ਅਵਰ ਨਾ ਕੋਈ।
ਜਿਹੜੇ ਗੁਰਮੁਖ ਉਹਦੇ ਬਣ ਗਏ ਨੇ ਨਾ, ਉਹਨਾਂ ਨੂੰ ਉਹਦੇ ਤੋਂ ਬਿਨਾਂ ਕੋਈ ਹੋਰ ਦਿਸਦਾ ਹੀ ਨਹੀਂ। ਬੜੇ ਮਸ਼ਹੂਰ ਆਪਾਂ ਸਾਖੀ ਸਾਰੇ ਜਾਣਦੇ ਹਾਂ, ਵੱਡੇ ਛੋਟੇ ਭਾਈ ਭਾਈ, ਜੰਗ ਹੋ ਰਿਹਾ ਤੇ ਭਾਈ ਘਨੱਈਆ ਉਹਨੇ ਪਾਣੀ ਦੀ ਮਸ਼ਕ ਭਰੀ ਹੈ ਤੇ ਸਾਰੇ ਨੂੰ ਪਿਆਈ ਜਾਂਦਾ ਬਿਨਾਂ ਕਿਸੇ ਭਿੰਨ ਭੇਦ ਤੋਂ। ਸ਼ੰਕਾਵਾਦੀਆਂ ਨੇ ਕਲਗੀਧਰ ਪਾਤਸ਼ਾਹ ਨੂੰ ਜਾ ਕੇ ਸ਼ਿਕਾਇਤ ਕੀਤੀ, ਮਹਾਰਾਜ ਗੱਲ ਵਿਗੜ ਗਈ ਹੈ, ਕਿਉਂ ਅਸੀਂ ਲੜਦੇ ਹਾਂ, ਜਿਹੜੇ ਵਿਰੋਧੀ ਨੇ ਕਈ ਫੱਟੜ ਨੇ ਤੇ ਭਾਈ ਘਨੱਈਆ ਉਹਨਾਂ ਨੂੰ ਪਾਣੀ ਪਿਆਈ ਜਾਂਦਾ, ਸਾਡੇ ਵੈਰੀ ਤੇ ਸਾਡਾ ਆਪਣਾ ਪਾਣੀ ਪਿਆਵੇ, ਗੱਲ ਬਣਦੀ ਨਹੀਂ ਨਾ। ਮੇਰੇ ਪਾਤਸ਼ਾਹ ਨੇ ਉਹਨਾਂ ਦੇ ਕਹਿਣ ਤੇ ਬੁਲਾਇਆ, ਭਾਈ ਘਨੱਈਆ ਜੀ, ਤੁਹਾਡੇ ਵੀਰ ਤੁਹਾਡੇ ਤੇ ਇਤਰਾਜ਼ ਕਰਦੇ ਨੇ ਵੀ ਤੁਸੀਂ ਵੈਰੀਆਂ ਨੂੰ ਪਾਣੀ ਪਿਆਉਂਦੇ ਹੋ। ਭਾਈ ਘਨੱਈਆ ਜੀ ਨੇ ਆਖਿਆ, ਪਾਤਸ਼ਾਹ ਮੇਰੀ ਕੀ ਤਾਕਤ ਵੈਰੀਆਂ ਨੂੰ ਪਾਣੀ ਪਿਆਵਾਂ? ਨਹੀਂ ਨਹੀਂ, ਮੈਨੂੰ ਸੱਚ ਪੁੱਛੋ ਤੇ ਮੈਨੂੰ ਸਾਰਿਆਂ ਵਿੱਚ ਤੂੰ ਦਿਸਦਾ, ਮੈਂ ਤੇਰਾ ਚੱਕਰ ਹਾਂ, ਮੈਂ ਤੈਨੂੰ ਪਾਣੀ ਪਿਆ ਰਿਹਾ, ਕਿਸੇ ਹੋਰ ਨੂੰ ਨਹੀਂ। ਤੇ ਮੇਰੇ ਕਲਗੀਧਰ ਪਾਤਸ਼ਾਹ ਨੇ ਘੁੱਟ ਕੇ ਗਲੇ ਨਾਲ ਲਾ ਕੇ ਆਖਿਆ, ਭਾਈ ਘਨੱਈਆ ਤੂੰ ਮੈਨੂੰ ਪਛਾਣਿਆ, ਕੱਲਾ ਪਾਣੀ ਨਾ ਪਿਆ, ਨਾਲ ਮਰਮ ਪੱਟੀ ਵੀ ਕਰਿਆ ਕਰ। ਇਹ ਜੇ ਗੁਰਸਿੱਖੀ ਆਪਾਂ ਮਾਰਨ ਤੱਕ ਸੀਮਤ ਹਾਂ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਆਪਾਂ ਤੋੜਨ ਤੱਕ ਸੀਮਤ ਹਾਂ ਪਰ ਕਦੇ ਜੋੜਨ ਦਾ ਉਪਰਾਲਾ ਨਹੀਂ ਕਰਦੇ। ਜੇ ਦੇਖਾਂ ਤਾਂ ਅਵਰ ਨਾ ਕੋਏ। ਉਹ ਮਨੁੱਖ ਜਿਨ੍ਹਾਂ ਵੀਰਾਂ ਦਾ, ਜਿਨ੍ਹਾਂ ਭੈਣਾਂ ਦਾ, ਜਿਨ੍ਹਾਂ ਗੁਰੂ ਕੇ ਪਿਆਰਿਆਂ ਦਾ ਮਨ ਅਡੋਲ ਅਵਸਥਾ 'ਚ ਹੈ, ਜਿਹੜੇ ਵਾਹਿਗੁਰੂ ਨਾਲ ਜੁੜੇ ਨੇ, ਉਹਨਾਂ ਨੂੰ ਹਰ ਥਾਂ 'ਤੇ ਉਹ ਪਰਿਪੂਰਨ ਪਰਮਾਤਮਾ ਦਿਸਦਾ ਹੈ। ਜਿਵੇਂ ਆਪਾਂ ਕਲਗੀਧਰ ਪਾਤਸ਼ਾਹ ਦਾ ਪਵਿੱਤਰ ਸ਼ਬਦ ਪੜ੍ਹਦੇ ਹਾਂ, ਦਿਓਰਾ ਮਸੀਤ ਸੋਈ, ਪੂਜਾ ਔ ਨਿਵਾਜ ਹੋਈ, ਮਾਨ ਸਭੇ ਏਕ ਅਨੇਕ ਕੋ ਪ੍ਰਭਾਉ ਹੈ, ਏਕ ਨੈਣ ਏਕ ਕਾਨ ਏਕ ਦੇਹ ਏਕ ਬਾਨ, ਖਾਕ ਬਾਤ ਆਦਸ਼ਾ ਔ ਆਪ ਕੋ ਲਾਉ ਹੈ।
ਗੁਰਮੁਖ ਭਗਤ ਸਹਿਜ ਘਰ ਪਾਈਐ।
ਗੁਰਮੁਖਾ ਦੋ ਗੱਲਾਂ ਦਾ ਤੈਨੂੰ ਖਿਆਲ ਰੱਖਣਾ ਪਏਗਾ, ਕਿਹੜਾ ਕਿਹੜਾ? ਇੱਕ ਤਾਂ ਗੁਰੂ ਵਾਲੇ ਪਾਸੇ ਵੱਲ ਮੂੰਹ ਕਰ, ਤੇ ਆਪਾਂ ਕਾਕੇ ਦੀ ਜਾਨ ਚਾੜ੍ਹਨੀ ਹੈ ਨਾ, ਤੇ ਬੀਬੀਆਂ ਕਹਿਣਗੀਆਂ ਜੀ ਮੈਂ ਕਿਹਾ ਜੀ ਉੱਥੋਂ ਪੰਜ ਚੱਪੜੀਆਂ ਵੀ ਲਈ ਆਇਆ ਜੀ, ਪੰਜ ਚੱਪੜੀਆਂ। ਕਾਕੇ ਨੇ ਇਸ਼ਨਾਨ ਪਾਨ ਕੀਤਾ, ਉੱਪਰ ਕੱਪੜਾ ਤਾਣਦੇ ਨੇ ਕੱਪੜਾ। ਮੈਨੂੰ ਇਹ ਕਾਕਾ ਪੁੱਛਦਾ ਵੀ ਗਿਆਨੀ ਜੀ ਤੁਹਾਨੂੰ ਵਿਆਹ ਮੁੰਡੇ ਕਾਕੇ ਦਾ ਹੁੰਦਾ ਤੇ ਇਸ਼ਨਾਨ ਪ੍ਰਾਣ ਕਹਾਉਂਦੇ ਮੇਰਾ ਵੀ ਹੋਇਆ? ਮੈਂ ਕਿਹਾ ਬੜੀ ਚੰਗੀ ਗੱਲ ਹੈ। ਕਹਿੰਦਾ ਉਦੋਂ ਬੀਬੀਆਂ ਨੇ ਮੇਰੇ ਤੇ ਕੱਪੜਾ ਤਾਣਿਆ ਸੀ ਤੇ ਤਾਂ ਮਤਲਬ ਕੀ ਹੋਇਆ? ਮੈਂ ਕਿਹਾ ਵੀ ਉਹਨਾਂ ਦਾ ਮਤਲਬ ਸੀ ਵੀ ਤੈਨੂੰ ਇੰਨਾ ਚੁੱਕ ਕੇ ਲੈ ਜਾ। ਮੈਂ ਹੈਰਾਨ ਹੁੰਦਾ ਤੇ ਅਸੀਂ ਸਾਰੀ ਜ਼ਿੰਦਗੀ ਆਪ ਨਹਾਉਂਦੇ ਰਹੇ ਹਾਂ, ਉਦੋਂ ਇਹੋ ਜਿਹੀ ਕਿਹੜੀ ਬਲਾ ਕੇ ਉੱਪਰ ਕੱਪੜਾ ਤਾੜੋ, ਇਹਨੂੰ ਨਜ਼ਰ ਨਾ ਲੱਗ ਜਾਵੇ, ਇਹਨੂੰ ਸੂਰ ਦੀਆਂ ਕਰਨਾ ਨਾ ਪੈ ਜਾਣ। ਮੁੜ ਕੇ ਨਵਾਇਆ ਧੁਆਇਆ, ਕਿਸੇ ਨੇ ਅੱਗੋਂ ਫੜਿਆ, ਪਿੱਛੋਂ ਮਿੱਛੋਂ ਫੜਿਆ, ਤੇ ਮੁੜ ਕੇ ਬੀਬੀਆਂ ਕਹਿਣਗੀਆਂ ਵੀ ਇਹਨਾਂ ਠਿਕਰੀਆਂ ਤੇ ਛਾਲ ਬਾਰ ਤੇ ਪੰਜੇ ਦੀਆਂ ਪੰਜੇ ਭੰਨੇ, ਹੁਣ ਦੱਸੋ ਵੀ ਇਹ ਠਿਕਰੀਆਂ ਦਾ ਵਿਆਹ ਨਾਲ ਕੀ ਸੰਬੰਧ ਹੈ, ਧਰਮ ਨਾਲ ਕੀ ਸੰਬੰਧ ਹੈ? ਮੇਰੇ ਇਹ ਕਹਿਣ ਤੋਂ ਭਾਵ ਆਪਾਂ ਗੁਰੂ ਵਾਲੇ ਪਾਸੇ ਮੁਕਰਨ ਤੋਂ ਮਨ ਵਾਲੇ ਪਾਸੇ ਵੱਲ ਜ਼ਿਆਦਾ ਚੱਲਦੇ ਹਾਂ, ਮਨ ਵਾਲੇ ਪਾਸੇ ਵੱਲ ਜ਼ਿਆਦਾ। ਗੁਰਮੁਖ ਤੋਂ ਭਾਵ ਹੈ ਵੀ ਤੇਰੀ ਅੰਦਰ ਦੀ ਸੂਈ ਅੱਠੇ ਪੈਰ ਗੁਰੂ ਵਾਲੇ ਪਾਸੇ ਹੋਵੇ, ਗੁਰਮੁਖ ਦਾ ਭਾਵ ਤੇਰਾ ਮੂੰਹ ਗੁਰੂ ਵਾਲੇ ਪਾਸੇ ਵੱਲ ਹੋਵੇ, ਤੇ ਭਗਤ ਤੋਂ ਭਾਵ ਤੇਰੇ ਅੰਦਰ ਭੈ ਬਣਿਆ ਰਹਿ ਭੈ। ਗੁਰੂ ਕਿਸੇ ਕੋਲ ਕੜਾ ਨਾ ਕੜਾ, ਮੇਰੀ ਸਮਝ ਮੁਤਾਬਕ ਇਹਦੀ ਕੀਮਤੀ ਕੋਈ ਨਹੀਂ। ਬੇਕੀਮਤਾ ਜੇ ਕੜਾ, ਬੇਕੀਮਤਾ ਕੜਾ ਜਿਹੜਾ ਅਸੀਂ ਕੜਾ ਪਾਉਂਦੇ ਨਾ ਗੁਰੂ ਕਾ ਲੋਹੇ ਦਾ ਸੱਜੇ ਹੱਥ ਦੇ, ਇਹਦਾ ਮਤਲਬ ਇਹ ਹੈ ਮਿੱਤਰਾ ਤੇਰੇ ਹੱਥਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਬੰਨ ਲਿਆ, ਇਹ ਹੱਥ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਹੋ ਗਏ ਨੇ। ਹੁਣ ਖਿਆਲ ਰੱਖੀਂ ਇਹਨਾਂ ਹੱਥਾਂ ਨਾਲ ਚੋਰੀ ਨਾ ਕਰੀਂ, ਇਹਨਾਂ ਹੱਥਾਂ ਨਾਲ ਵਿਭਚਾਰ ਨਾ ਕਰੀਂ, ਕਿਉਂਕਿ ਗੁਰੂ ਗੋਬਿੰਦ ਸਿੰਘ ਚੋਰ ਤੇ ਵਿਭਚਾਰੀ ਨਹੀਂ, ਇਹ ਹੱਥ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ। ਇਹ ਕੜਾ ਪਾ ਕੇ ਅਸੀਂ ਭੈ ਰੱਖਣਾ, ਅਸੀਂ ਕਸ਼ਹਿਰਾ ਪਾਇਆ। ਕਈ ਸਾਨੂੰ ਮਜ਼ਾਕ ਨਾਲ ਕਹਿੰਦੇ ਜੀ ਬ੍ਰੇਕਾਂ ਵਾਲਾ ਕਸ਼ਹਿਰਾ, ਕਹਿੰਦੇ ਮਜ਼ਾਕ ਨਾਲ, ਪਰ ਹੈ ਅਸਲੀ। ਕਿਉਂ? ਜਿਹੜੀ ਚੀਜ਼ ਚੱਲਦੀ ਫਿਰਦੀ ਹੈ ਨਾ ਉਹਨੂੰ ਬ੍ਰੇਕਾਂ ਲਾਜ਼ਮੀ, ਭਾਵੇਂ ਸਾਈਕਲ ਹੋਵੇ, ਭਾਵੇਂ ਗੱਡੀ ਹੈ, ਭਾਵੇਂ ਕੋਈ ਹੋਰ ਸਾਧਨ ਹੈ, ਕਾਰਾਂ ਨੇ, ਜਦੋਂ ਵੀ ਬ੍ਰੇਕਾਂ ਫੇਲ ਹੋ ਜਾਣ ਤੇ ਆਪਾਂ ਕਹਿੰਦੇ ਪਾਸੇ ਖਿਲਾਰ ਦਿਓ ਕਿਤੇ ਐਕਸੀਡੈਂਟ ਨਾ ਹੋ ਜਾਏ। ਜਿਹੜਾ ਇਹ ਕਸ਼ਹਿਰਾ ਨਾ, ਆਪਾਂ ਚੌਂਕ ਲੰਘਦੇ ਹਾਂ ਉੱਥੇ ਤਿੰਨ ਬੱਤੀਆਂ ਜਗਦੀਆਂ ਨੇ, ਹਰੀ, ਲਾਲ ਤੇ ਪੀਲੀ। ਲਾਲ ਬੱਤੀ ਕਹਿੰਦੀ ਵੀ ਜੇ ਮਾੜਾ ਜਿਹਾ ਅੱਗੇ ਹੋਏ ਤੇ ਜਿਵੇਂ ਮੇਰਾ ਰੰਗ ਲਾਲ ਤੇਰਾ ਵੀ ਹੋ ਜਾਏਗਾ, ਤੇ ਜਿਹੜੀ ਹਰੀ ਬੱਤੀ ਹੈ ਉਹ ਕਹਿੰਦੀ ਪਿਆਰਿਆ ਤੈਨੂੰ ਕੋਈ ਖਤਰਾ ਨਹੀਂ, ਤੂੰ ਐਂ ਦਾ ਆਰਾਮ ਨਾਲ ਲੰਘ ਸਕਦਾ। ਤੇ ਜਿਹੜੀ ਪੀਲੀ ਹੈ ਉਹ ਕਹਿੰਦੀ ਹਰੀ ਬੱਤੀ ਜਗਣ ਵਾਲੀ ਹੈ, ਸਾਵਧਾਨ ਹੋ ਜਾ, ਢਿੱਲ ਨਾ ਕਰੀ ਕਿਤੇ ਦੂਜੀ ਬੱਤੀ ਫੇਰ ਨਾ ਜਗ ਪੈ। ਮੈਂ ਬੇਨਤੀ ਕਰ ਰਿਹਾ ਕਸ਼ਹਿਰੇ ਦੀ, ਇਹ ਗੁਰਮੁਖੋ ਹਰੀ ਬੱਤੀ ਕਿਹੜੀ ਹੈ? ਪਰ ਨਾਰੀ ਕੀ ਸ਼ੇਜ ਭੂਲ ਸੁਪਨੇ ਹੋ ਨਾ ਜਈਓ। ਗੁਰੂ ਕੇ ਸਿੱਖਾ ਪ੍ਰਤੱਖ ਤਾਂ ਕਹੀ, ਸੁਪਨੇ ਦੇ ਵਿੱਚ ਵੀ ਪਰਾਏ ਸਰੀਰ ਤੋਂ ਪਰਹੇਜ਼ ਕਰਨਾ ਕਰ, ਅਗਰ ਕਰੇਗਾ ਤੇ ਜਿਵੇਂ ਲਾਲ ਬੱਤੀ ਨਾਲ ਜਗੀ ਤੇ ਐਕਸੀਡੈਂਟ ਹੋ ਗਿਆ, ਤੇਰਾ ਵੀ ਐਕਸੀਡੈਂਟ ਹੋ ਜਾਏਗਾ, ਤੂੰ ਨਾ ਲੋਕ ਜੋਗਾ ਤੇ ਨਾ ਪ੍ਰਲੋਕ ਜੋਗਾ। ਤੇ ਹਰੀ ਬੱਤੀ ਕਿਹੜੀ ਹੈ? ਨਿਜ ਨਾਰੀ ਕੇ ਸਾਥ ਨਿਉ ਤੁਮ ਨਿਤ ਬੜਿਓ। ਤੇ ਪੀਲੀ ਬੱਤੀ ਕਿਹੜੀ? ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ। ਗੁਰਮੁਖ ਭਗਤ ਸਹਿਜ ਕਰ ਪਾਈਐ, ਗੁਰੂ ਦੇ ਸਨਮੁਖ ਰਹੋ, ਗੁਰੂ ਤੋਂ ਡਰ। ਇਸ ਢੰਗ ਦੇ ਨਾਲ ਜਿਹੜੀ ਅਡੋਲ ਵਸਦਾ ਨਾ, ਤੇਰੇ ਮਨ ਦਾ ਟਿਕਾ ਮਿਲ ਜਾਏਗਾ।
ਬਿਨ ਗੁਰ ਭੇਟੇ ਮਰ ਆਈਐ ਜਾਈਐ।
ਭੇੜ ਤੋਂ ਪਾਪ ਦਾ ਮਿਲਾਪ ਹੋਣਾ, ਗੁਰੂ ਦੇ ਨਾਲ ਮਿਲਾਪ ਹੋਣ ਤੋਂ ਬਿਨਾ ਆਉਣ ਜਾਣ ਦਾ ਗੇੜਾ ਬਣਿਆ ਰਹੇਗਾ। ਮਿਲਾਪ ਦੀ ਗੱਲ ਆਪਾਂ ਕਰੀਏ, ਆਪਾਂ ਪੜ੍ਹਦਿਆਂ ਨਾਲ ਕਰਾਣਾ ਦੋਸਤੀ, ਕੂੜੇ ਕੂੜੇ ਪਾਏ, ਮਰਨ ਨਾ ਜਾਪੇ ਮੂਲਿਆ ਆਵੇ ਕਿਤੇ ਥਾਏ। ਮੂਲ ਚੰਦ ਖੱਤਰੀ ਸਿਆਲਕੋਟ ਦਾ ਰਹਿਣ ਵਾਲਾ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਕਈ ਮਹੀਨੇ ਰਿਹਾ, ਤੇ ਗੁਰਦੇਵ ਕਹਿਣ ਲੱਗੇ ਭਾਈ ਮੂਲ ਚੰਦ ਤੇਰੀ ਧਰਮ ਪਤਨੀ ਬੜੀ ਅਪਰਾਮ ਹੈ, ਆਪਣੇ ਪਿੰਡ ਨੂੰ ਚਲਾ ਜਾ। ਆ ਗਿਆ। ਕੁਝ ਸਮੇਂ ਤੋਂ ਬਾਅਦ ਗੁਰਦੇਵ ਫੇਰ ਗਏ ਨਾ, ਮੈਂ ਗੱਲ ਕਰ ਰਿਹਾ ਭੇਡ ਦੀ, ਆਪਾਂ ਮਿਲੇ ਹੋ ਵੀ ਕਈ ਦੂਰ ਹਾਂ ਤੇ ਕਈ ਦੂਰ ਹੁੰਦਿਆਂ ਵੀ ਮਿਲੇ ਹੋਏ ਨੇ, ਕਈ ਜਿਹਨੂੰ ਅੰਗਰੇਜ਼ੀ ਵੀ ਕਹਿੰਦੇ ਨੀਅਰ ਟੂ ਚਰਚ ਫਰਦਰ ਫਰਾਮ ਗਾਡ,
ਕਈ ਵਾਰ ਬੰਦਾ ਚਰਚ ਦੇ ਲਾਗੇ ਹੁੰਦਿਆਂ, ਧਰਮ ਮੰਦਰ ਦੇ ਲਾਗੇ ਹੁੰਦਿਆਂ ਰੱਬ ਤੋਂ ਦੂਰ ਹੁੰਦਾ, ਤੇ ਕਈ ਦੂਰ ਹੁੰਦਿਆਂ ਵੀ ਲਾਗੇ ਹੁੰਦੇ ਨੇ, ਕਈ ਦੂਰ ਹੁੰਦਿਆਂ ਵੀ ਲਾਗੇ ਤੇ ਕਈ ਲਾਗੇ ਹੁੰਦਿਆਂ ਵੀ ਦੂਰ। ਮਹੀਨਿਆਂ ਤੱਕ ਰਹਿਣ ਵਾਲਾ ਮੂਲਾ ਉਹਨੇ ਵੇਖਿਆ ਕਿ ਪੋਲੇ ਪੋਲੀ ਪੈਰੀ ਮਰਦਾਨਾ ਆਉਂਦਾ ਤੇ ਕਹਿਣ ਵਾਲੀ ਘਰਵਾਲੀ ਨੂੰ ਕਹਿਣ ਲੱਗਾ ਆ ਗਿਆ ਹੀ ਫਿਰ ਬਾਬਾ, ਤੇ ਘਰਵਾਲੀ ਕਹਿਣ ਲੱਗੀ ਹੁਣ ਤਾਂ ਗੱਲ ਕੋਈ ਨਹੀਂ ਬਣਦੀ, ਤੂੰ ਪਾਥੀਆਂ ਦੇ ਭੂਰੇ ਚ ਵੜ ਜਾ, ਜਿੱਥੇ ਪਾਥੀਆਂ ਰੱਖਦੇ ਨੂੰ ਗੂਰਾ ਕਹਿੰਦੇ ਨੇ। ਲੋਗਿਆ ਮਰਦਾਨੇ ਨੇ ਆਵਾਜ਼ ਮਾਰੀ ਮੂਲਿਆ ਸੇਠ ਜੀ ਘਰੇ ਹੋ, ਤੇ ਘਰਵਾਲੀ ਕਹਿਣ ਜੀ ਉਹ ਘਰ ਨਹੀਂ, ਤੇ ਭਾਈ ਮਰਦਾਨੇ ਨੇ ਕਹਿ ਦਿੱਤਾ ਚੰਗਾ ਭੈਣ ਜੇ ਘਰ ਨਹੀਂ ਤੇ ਫਿਰ ਕਿਤੇ ਵੀ ਨਹੀਂ, ਸੱਪ ਲੜ ਗਿਆ। ਗੁਰੂ ਦੇ ਨਾਲ ਰਹਿਣ ਦੇ ਬਾਵਜੂਦ ਵੀ ਗੁਰੂ ਨੂੰ ਸਮਝ ਨਹੀਂ ਸਕਿਆ ਵੀ ਸ਼ਾਇਦ ਮੈਂ ਗੁਰੂ ਨੂੰ ਗੁੰਮਰਾਹ ਕਰ ਲਾਂਗਾ, ਭੂਰੇ 'ਚ ਲੁਕਿਆ ਹੈ, ਤੇ ਭਲਾ ਇਹ ਨਹੀਂ ਉਹਨੂੰ ਪਤਾ ਵੀ ਗੁਰੂ ਨੂੰ ਪਤਾ ਨਹੀਂ ਵੀ ਭੂਰੇ ਇਹ ਗੁਰੇ 'ਚ ਲੁਕਿਆ, ਉਹਦੀ ਨਿਗਾਹ 'ਚ ਵੀ ਗੁਰੂ ਨੂੰ ਪਤਾ ਹੀ ਨਹੀਂ। ਮਿਲਾਪ ਹੋਇਆ ਪਰ ਮਨ ਦਾ ਮਿਲਾਪ ਨਹੀਂ, ਜਿੰਨਾ ਚਿਰ ਮਨ ਦਾ ਮਿਲਾਪ ਨਾ ਹੋਇਆ ਉਹਨਾਂ ਚਿਰ ਇਹ ਆਵਾ ਗਾਉਣ ਦਾ ਗੇੜਾ ਬਣਿਆ ਰਹੇਗਾ।
ਰਹਾਉ
ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਸੋ ਗੁਰ ਕਰੋ ਜੇ ਸਾਚ ਦ੍ਰਿੜਾਵੇ।
ਨਾਲ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਹਿੰਟ ਦਿੱਤਾ ਵੀ ਗੁਰੂ ਕਿਹੋ ਜਾਵੇ, ਇੱਥੇ ਕੋਈ ਗੁਰੂ ਦਾ ਦਿੰਦਾ ਲਾਚੀਆਂ ਕਰਕੇ, ਕੋਈ ਦਿੰਦਾ ਧਾਗੇ ਕਰਕੇ, ਕੋਈ ਦਿੰਦਾ ਸਵਾਹ ਦੀਆਂ ਪੁੜੀਆਂ, ਤੇ ਕੋਈ ਮਾਰਦਾ ਕੰਨਾਂ 'ਚ ਫੂਕਾਂ। ਮੇਰੇ ਪਾਤਸ਼ਾਹ ਕਹਿੰਦੇ ਵੇਖੀ ਕਿਤੇ ਨਾ ਚੱਕਰਾਂ 'ਚ ਨਾ ਪੈ ਜਾਈ, ਉਸ ਗੁਰੂ ਦੇ ਲੜ ਲੱਗ ਜਿਹੜਾ ਤੇਰੇ ਅੰਦਰ ਸੱਚ ਪ੍ਰਪੱਕ ਕਰਾ ਦੇ, ਦੜਾਵੇ ਤੋਂ ਪਾਵਨ ਦਾ ਪ੍ਰਪੱਕ ਕਰਾ ਦੇ। ਆਪਾਂ ਰਾਗ ਮਾਰੂ ਪੜ੍ਹੀਏ, ਰਾਗ ਬਿਆਗੜਾ ਪੜ੍ਹੀਏ, ਰਾਗ ਦੇਵ ਗੰਧਾਰੀ ਪੜ੍ਹੀਏ, ਹਰ ਥਾਂ ਤੇ ਗੁਰਮੁਖ ਇੱਕੋ ਇੱਕ ਗੱਲ ਆਉਂਦੀ, ਏਕ ਓਂਕਾਰ ਸਤਨਾਮ, ਪਰਮਾਤਮਾ ਇੱਕ ਹੈ ਔਰ ਉਹ ਸੱਚ ਹੈ ਔਰ ਉਹ ਕੇਵਲ ਤੇ ਕੇਵਲ ਇੱਕ। ਜਾਣਨਾ ਕਰ ਉਸ ਗੁਰੂ ਨਾਲ ਜੁੜ ਜਿਹੜਾ ਤੇਰੇ ਅੰਦਰ ਸੱਚ ਪ੍ਰਪੱਕ ਕਰਾ ਦੇਵੇ।
ਅਕਥ ਕਥਾਵੇ ਸ਼ਬਦ ਮਿਲਾਵੇ।
ਕਥਾ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ ਉਹਦੇ ਰਾਹੀਂ ਉਹ ਮਨੁੱਖ ਨੂੰ ਬ੍ਰਹਮ ਨਾਲ ਮਿਲਾ ਦੇਣਾ। ਸ਼ਬਦ ਅਰਥ ਹੈ ਬ੍ਰਹਮ, ਬ੍ਰਹਮ ਨਾਮ ਹੈ ਪਰਮਾਤਮਾ ਦਾ। ਉਸ ਅਕਥ ਕਥਾ ਦੀ ਵਸੀਲੇ ਦੁਆਰਾ ਤੈਨੂੰ ਬ੍ਰਹਮ ਨਾਲ ਇੱਕ ਮੇਕ ਕਰ ਦੇਗਾ।
ਹਰ ਕੇ ਲੋਕ ਅਵਰ ਨਹੀਂ ਕਾਰਾ।
ਜਿਹੜੇ ਭਾਈ ਪਰਮੇਸ਼ਰ ਦੇ ਪਿਆਰੇ ਨੇ ਨਾ ਉਹਨਾਂ ਨੂੰ ਹੋਰ ਕੋਈ ਕੰਮ ਹੀ ਨਹੀਂ, ਕਾਰਾ ਤੋਂ ਭਾਵ ਕੰਮ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਨੂੰ ਉਸ ਵਾਹਿਗੁਰੂ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ।
ਸਾਚੋ ਠਾਕੁਰ ਸਾਚ ਪਿਆਰਾ।
ਸਾਨੂੰ ਵੀ ਸਤਿਗੁਰੂ ਪਾਤਸ਼ਾਹ ਨੇ ਹਦਾਇਤ ਕੀਤੀ ਸਿੱਖਾ, ਉਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਜਦੋਂ ਆਪਾਂ ਉੱਠਦੇ ਹਾਂ ਤੇ ਕਈ ਵਾਰ ਜਦੋਂ ਮੇਰੀ ਉਮਰ ਦੇ ਹੋ ਜਾਂਦੇ ਤੇ ਸਿਆਣੇ ਤੇ ਕਹਿਣਗੇ ਹਾਏ ਮਾਂ, ਤੇ ਜੇ ਤੂੰ ਕਹਿ ਦੇ ਵਾਹਿਗੁਰੂ ਤੇ ਤੇਰਾ ਕਿਰਾਇਆ ਲੱਗਦਾ, ਤੈਨੂੰ ਜਵਾਨ ਪੁੱਤਰ ਹੋ ਜਾਏਗੀ। ਵਾਹਿਗੁਰੂ ਕਹਿ, ਜੇ ਤੂੰ ਬਹਿਣ ਲੱਗਦਾ ਤੇ ਤਾਂ ਵੀ ਵਾਹਿਗੁਰੂ, ਜੇ ਤੂੰ ਉੱਠਣ ਲੱਗਦਾ ਤੇ ਤਾਂ ਵੀ ਵਾਹਿਗੁਰੂ। ਉਠਤ ਬੈਠਤ ਸੋਵਤ ਨਾਮ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਹਰ ਕੇ ਲੋਕ ਅਵਰ ਨਹੀਂ ਕਾਰਾ, ਸਾਚੋ ਠਾਕੁਰੋ ਸਾਚ ਪਿਆਰਾ। ਜਿਹੜਾ ਉਹ ਪਰਿਪੂਰਨ ਸੱਚਾ ਪਰਮਾਤਮਾ ਉਹਨੂੰ ਸੱਚ ਹੀ ਚੰਗਾ ਲੱਗਦਾ ਹੈ।
ਤਨ ਮਹਿ ਮਨੁਆ ਮਨ ਮਹਿ ਸਾਚਾ।
ਜਿਹੜਾ ਭਾਈ ਮਨ ਇਹ ਸਰੀਰ ਕਰਕੇ ਹੈ ਤੇ ਜਿਹੜਾ ਉਹ ਸੱਚਾ ਪਰਮਾਤਮਾ ਉਹ ਤਨ ਕਰਕੇ ਨਹੀਂ, ਉਹਨੂੰ ਮਨ ਕਰਕੇ ਹੀ ਚੇਤੇ ਕੀਤਾ ਜਾ ਸਕਦਾ ਹੈ।
ਸੋ ਸਾਚਾ ਮਿਲ ਸਾਚੇ ਰਾਚਾ।
ਅਸਲੀ ਸੱਚਾ ਉਹ ਹੈ ਜਿਹੜਾ ਉਹ ਸੱਚੇ ਪ੍ਰਮਾਤਮਾ ਦੇ ਨਾਲ ਇੱਕ ਮਿਕ ਹੋ ਗਿਆ। ਰਾਚਾ ਤੋਂ ਭਾਵ ਘੁਲਿਆ ਮਿਲਿਆ, ਇੱਕ ਮਿਕ ਹੋ ਗਿਆ।
ਸੇਵਕ ਪ੍ਰਭ ਕੈ ਲਾਗੈ ਪਾਏ।
ਜਿਹੜੇ भाई परमेश्वर दे प्यारे ने वो केवल ते केवल एक परमात्मा अगे झुकते ने परमेश्वर अगे झुकते हैं।
सतगुर पूरा मिले मिलाए
इस गल की जुगती केवल सचे गुरु को मिलेगी क्योंकि वो आप मिलिया ते होरना नूं मिलाउंदा है।
आप दिखावे आपे देखे
आप ही सारी कायनात विच वेख रहा है आप ही जिन्हां ते रहमत करदा उन्हां नूं विखाउणा करदा है।
साठ ना पतीजै ना बहु पेखै
आपां गुरमुखो कई काम जिद करके करदे आ जिद करके तो मेरे पातशाह कहिंदे गुरमुखा जिहड़ा तेरा जिदी सुभा ना इहदे नाल परमात्मा ने पतीजना नहीं हड़ तों पाप जिद ना बहु पेखै ते ना वक् वक् तरह के परावियां दे नाल ना वह परावियां नाल खुश हुंदा है ते ना मन की जिद करके प्रसन्न है।
पड़ भांडे जिन अमृत पाया
परिपूर्ण परमात्मा ने इस शरीर रूपी भांडे घड़के विच नाम रूपी अमृत नूं पौणा कीता है।
प्रेम भगत प्रभ मन पति आया
व्यासू ने बेनती की पातशाह आखिरकार वाहगुरु खुश किवें हुंदा है ते मेरे पातशाह कृपा कर कहिंदे ने गुरमुखा मैं तो परां होके भगती कर आपां तां जिन्ने कम करदे आं मैं करके करदे आं ज्ञानी थोड़ा जिहा कम करोगे भला की दास ने पंजी सुखमनी साहब के पाठ किए तुसी अरदास कर दे हो दरअसल उहदा इनडायरैक्ट इशारा भी पता लग जाए भी मैं पंजी पाठ किए ने जे तू पंजी पाठ कर रहे ने ते भला तेनू अरदास नहीं करनी आउंदी पाप मैं तो परा हो प्रेम भगत प्रभ मन पतियाया मैं तो परा हो करके परमात्मा दी पैच रहन दे नाल गुरमुखा वो श्रोमणी परमात्मा पति जाएगा प्रसन्न हो जाएगा।
पड़ पड़ भूले चोटा खाहे
साडे वर्गे तोते रट करके घोटा ला ला करके ते दूजियां नूं मगर लाउंदे ने हजूर कहिंदे कल्ला पढ़न करके भुल गए ने लोग उन्हां नूं विद्या दा माण हो गया है ये चोटा खांदे हन
बहुत सियाणप आवह जाहे
और अपने आप नूं बहुता सियाणा समझ करके आवा गाउण दे गेड़े च पैरिंदे आपां रोजाना पढ़दे आं सहस सियाणपा लख होए ता इक न चले नाल
नाम जपै पाओ भोजन खाए
ओ जिहड़े गुरमुख जाने ओ परमात्मा दा नाम जपण रूपी अथवा उहदा खौफ कर रूपी ये भोजन प्रसाद दा पानी छकदे हन ये उहनां दी खुराक है।
गुरमुख सेवक रहे समाए
ये अपनी पोजीशन की है तां गुरमुखां दी पोजीशन है ना भई परमात्मा दा भाव रखना नाम जपना खुराक ते सौण दा महीना चलदा है ते आपां अनाउंसमेंट करिए गुरमुखो भड़के ऐतवार वाले दिहाड़े गुरुद्वारे विच खीर पूड़ियां दा लंगर चलेगा ते वेख्या जे किवें लैणा लगदियां ने अगे पिछे नहीं अनाउंसमेंट करन दी लोड़ है भी सवेरे खीर ते पूड़ियां दा लंगर होएगा। गुरमुखा याद रखें खाण तो बिना शरीर नहीं चलता पर गुरबाणी कहिंदी खांद्यां खांद्यां मूंह कठा पै नंद्यां सब अंग त्रिग तिन्हां दा जीविया जे साचन लगो रंग खांद्यां खांदे साडे दंद घस गए दंद घसे ते नवें लवा लै अजे रज्जिया नहीं संतोख नहीं आया तो मेरे पातशाह कहिंदे जे तू गुरु का सिख है ना परमेश्वर का प्यारा है ते परमात्मा दे नाम नूं जपना उदा डर रखना ये खुराक खाना कर
गुरमुख सेवक रहे समाए
प्रकार गुरु दे प्यारे गुरसिख सेवा भावना करके उदे विच अपेद हो चुके हन।
पूज सिला तीरथ बनवासा
लोक पत्थरां दी पूजा तीर्थां दी यात्रा करनी जंगलां च जा के टिकना
ਇਸ ਪ੍ਰਕਾਰ ਕਰਮ ਕਰਦੇ ਹਨ।
ਭਰਮਤ ਡੋਲਤ ਭਏ ਉਦਾਸਾ,
ਭਰਮਾਂ ਚ ਪੈਣ ਕਰਕੇ ਉਹਨਾਂ ਦਾ ਮਨ ਡੋਲਦਾ ਤੇ ਅਪਰਾਮ ਹੈ, ਮਨ ਦੇ ਵਿਚ ਰੌਣਕ ਨਹੀਂ, ਚਿਹਰਾ ਟਕਾ ਵਿਚ ਨਹੀਂ।
ਮਨ ਮੈਲੈ ਸੂਚਾ ਕਿਉਂ ਹੋਏ,
ਮਨ ਮੈਲਾ ਇਹ ਸੁੱਚਾ ਕਿਵੇਂ ਹੋਵੇਗਾ? ਅੱਗੇ ਜਵਾਬ ਦੇਣਗੇ,
ਸੱਚ ਮਿਲੇ ਪਾਵੇ ਪਤ ਸੋਏ।
ਜੇ ਭਾਈ ਤੂੰ ਸੱਚੇ ਪ੍ਰਮਾਤਮਾ ਦੇ ਨਾਮ ਨਾਲ ਮਿਲ ਜਾਏ ਤੇ ਮਨ ਸੁੱਚਾ ਹੋ ਜਾਏਗਾ ਔਰ ਉਹ ਪਤੀ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਵੇਗਾ।
ਆਚਾਰਾ ਵਿਚਾਰ ਸਰੀਰ,
ਆਚਾਰ ਗੁਰਮੁਖਾ, ਆਚਾਰ ਦਾ ਅਰਥ ਹੁੰਦਾ ਕਰੈਕਟਰ, ਆਚਾਰ ਦਾ ਅਰਥ ਹੈ ਕਰਤਵ। ਇਸ ਪ੍ਰਕਾਰ ਇਹ ਆਤਮਕ ਸੂਝ, ਸੋ ਇਹ ਆਪਣੇ ਸਰੀਰ ਦੇ ਵਿੱਚ ਵਿਚਾਰ ਨਾ ਕਰ, ਵਿਚਾਰ ਤੋਂ ਭਾਵ ਸੋਚਣਾ, ਆਚਾਰ ਦਾ ਭਾਵ ਹੈ ਕਰੈਕਟਰ, ਅਖਲਾਕ। ਸੋ ਇਸ ਪ੍ਰਕਾਰ ਇਹ ਆਪਣੇ ਅੰਦਰ ਝਾਤੀ ਮਾਰ ਨਾ ਕਰ, ਵਿਚਾਰ ਨਾ ਕਰ, ਇਹਨੂੰ ਆਤਮਕ ਅਡੋਲਤਾ ਵੀ ਕਹਿੰਦੇ ਨੇ, ਇਹਨੂੰ ਆਤਮਕ ਸੂਝ ਕਿਹਾ ਹੈ। ਆਚਾਰ ਵਿਚਾਰ ਆਚਾਰਾਂ ਵਿਚਾਰ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਆਤਮਕ ਸੂਝ।
ਆਦ ਜੁਗਾਦ ਸਹਿਜ ਮਨ ਧੀਰ,
ਇਸ ਪ੍ਰਕਾਰ ਜਿਹੜਾ ਆਦੀ ਪੁਰਖ ਹੈ ਜੁਗਾਂ ਪ੍ਰਯੰਤ ਰਹਿਣ ਵਾਲਾ ਉਹਦੇ ਨਾਲ ਮਨ ਜੁੜ ਜਾਏਗਾ ਤੇ ਫਿਰ ਗੁਰਮੁਖਾ ਤੇਰੇ ਮਨ ਨੂੰ ਧੀਰਜ ਆ ਜਾਏਗੀ, ਟਕਾ ਆ ਜਾਏਗਾ।
ਪਲ ਪੰਕਜ ਮਹਿ ਕੋਟ ਉਧਾਰੇ,
ਜੋ ਰਹਿਮਤ ਕਰਦੇ ਤੇ ਪਰ ਪੰਕਜ ਦਾ ਅਰਥ ਵਿਦਵਾਨਾਂ ਨੇ ਕੀਤਾ ਅੱਖ ਦੇ ਚਮਕਣ ਚ, ਅੱਖ ਦੇ ਫਰਕਣ ਚ, ਜੋ ਆਪਣੀ ਰਹਿਮਤ ਦੇ ਘਰ ਵਿਚ ਆ ਜਾਏ ਨਾ ਉਹ ਅੱਖ ਦੇ ਚਮਕਣ ਦੇ ਵਿਚ ਆਧਾਰ ਕਰ ਦਿੰਦਾ ਹੈ, ਇੱਕ ਦਾ ਨੀ ਕਰੋੜਾਂ ਦਾ।
ਕਰ ਕਿਰਪਾ ਗੁਰ ਮੇਲ ਪਿਆਰੇ,
ਪਰਿਪੂਰਨ ਪ੍ਰਮਾਤਮਾ ਤੂੰ ਮੇਰੇ ਤੇ ਮੇਲ ਕਰ, ਇਹੋ ਜੇ ਗੁਰੂ ਦਾ ਸੰਪਰਕ ਮੇਰੇ ਨਾਲ ਹੋਵੇ ਤੇ ਆਪਣੇ ਤੇ ਗੁਰਮੁਖੋ ਕਿਰਪਾ ਤਾਂ ਹੈ ਪਰ ਆਪਾਂ ਵੇਖਦੇ ਨਹੀਂ। ਵਾਹਿਗੁਰੂ ਨੇ ਕਿਰਪਾ ਕੀਤੀ ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲ ਮਿਲਣਾ ਕੀਤਾ, ਇਹ ਉਸ ਅਕਾਲ ਪੁਰਖ ਦੀ ਸਾਡੀ ਤੇ ਰਹਿਮਤ ਹੈ।
ਕਿਸੇ ਆਗੈ ਪ੍ਰਭ ਤੁਧ ਸਾਲਾਹੀ,
ਪੂਰਨ ਪ੍ਰਮਾਤਮਾ ਮੈਂ ਕਿਹਦੇ ਅੱਗੇ ਤੇਰੀ ਵਡਿਆਈ ਕਰਨਾ ਕਰਾਂ,
ਤੁਧ ਬਿਨ ਦੂਜਾ ਮੈਂ ਕੋ ਨਾਹੀ,
ਮੇਰੀ ਨਿਗਾਹ ਦੇ ਵਿੱਚ ਮੈਨੂੰ ਤੇਰੇ ਤੋਂ ਬਿਨਾਂ ਦੂਜਾ ਕੋ ਹੋਰ ਦਿਸਦਾ ਹੀ ਨਹੀਂ।
ਜਿਉਂ ਤੁਧ ਭਾਵੈ ਤਿਉਂ ਰਾਖ ਰਜਾਏ,
ਪਰ ਇੱਕ ਮੇਰੇ ਤੇ ਕਿਰਪਾ ਕਰੀ, ਮੈਂ ਆਪਣੀ ਮਰਜ਼ੀ ਨਾ ਕਰਾਂ, ਮੇਰੇ ਮੰਦਰੋਂ ਮਨ ਮਤ ਨਿਕਲ ਜਾਏ। ਜਿਉਂ ਤੁਧ ਭਾਵੇ ਤੂੰ ਭਾਵ ਗੁਰਮਤ ਜਿਹੜੀ ਤੇਰੀ ਮਗਲ ਹੈ ਜੋ ਤੂੰ ਚਾਹੁੰਦਾ ਹੈ, ਜਿਉਂ ਤੁਧ ਭਾਵੈ ਤਿਉਂ ਰਾਖ ਰਜਾਏ। ਹੇ ਵਾਹਿਗੁਰੂ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਮੈਨੂੰ ਉਸ ਪ੍ਰਕਾਰ ਆਪਣੇ ਭਾਣੇ ਚ ਰੱਖਣਾ ਕਰ।
ਨਾਨਕ ਸਹਿਜ ਭਾਈ ਗੁਣ ਗਾਏ,
ਅਖੀਰ ਵੀ ਤੇਰੇ ਕੋਲੋਂ ਬੇਨਤੀ ਕਰਦਾ ਵੀ ਸਹਿਜ ਭਾਈ ਤੂੰ ਭਾਵ ਸੁਤੇ ਸਿੱਧ, ਜਿਹਨੂੰ ਕਹਿੰਦੇ ਆਟੋਮੈਟਿਕਲੀ ਸਹਿਜ ਸੁਭਾਏ ਤੂੰ ਭਾਵ ਸੁਤੇ ਸਿੱਧ, ਮੇਰੇ ਤੇ ਮਿਹਰ ਕਰ ਮੈਂ ਸੁਤੇ ਸਿੱਧ ਆਮ ਵਿਹਾਰ ਕਰਦਿਆਂ ਆਮ ਗੱਲਾਂ ਕਰਦਿਆਂ ਤੇਰੇ ਨਾਲ ਜੁੜਿਆ ਰਵਾਂ। ਮੇਰੇ ਨਗਰ ਇੱਕ ਹਿੰਦੂ ਵੀਰ ਸੀ, ਉਹਨੇ ਗੁਰਮੁਖੋ ਕੋਈ ਵੀ ਕੰਮ ਕਰਨਾ ਉਹਨੇ ਕਹਿਣਾ ਬੋਲ ਪਿਆਰ ਹੈ ਵਾਹਿਗੁਰੂ ਸੱਚਾ ਸੌਦਾ ਹੀ, ਔਰ ਉਹਨੇ ਆਪਣੇ ਘਰ ਬਾਰ ਦੁਕਾਨ ਵੀ ਜਾੜ ਕੀਤੀ ਔਰ ਬੜੀ ਉੱਚੀ ਅਵਸਥਾ ਨੂੰ ਪ੍ਰਾਪਤ, ਮੈਂ ਆਪਣੇ ਪਿੰਡ ਨੂੰ ਵੇਖਿਆ ਪਰ ਇਹ ਅਵਸਥਾ ਕਿਸੇ ਕਿਸੇ ਦੀ ਹੁੰਦੀ ਹੈ। ਭਾਵ ਕਿ ਹਰ ਮੌਕੇ ਕੋਈ ਵੀ ਕੰਮ ਕਰਨਾ ਉਹਦੇ ਚ ਵਾਹਿਗੁਰੂ ਨੂੰ ਪ੍ਰਤੀਤ ਕਰਨਾ, ਇਹਨੂੰ ਕਹਿੰਦੇ ਨੇ ਸੁਤੇ ਸਿੱਧ। ਨਾਨਕ ਸਹਿਜ ਭਾਏ ਗੁਣ ਗਾਏ, ਮੇਰੇ ਤੇ ਮਿਹਰ ਕਰ ਸੁਤੇ ਸਿੱਧ ਮੇਰਾ ਸੁਭਾਅ ਬਣ ਜਾਏ, ਮੈਂ ਹਰ ਮੌਕੇ ਹਰ ਕੰਮ ਵਿੱਚ ਤੈਨੂੰ ਚੇਤੇ ਰੱਖਾਂ, ਇਹ ਮੇਰੇ ਤੇ ਰਹਿਮਤ ਕਰੀ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਗੁਰੂ ਕੀ ਸੰਗਤ ਦਾ ਧੰਨਵਾਦ। ਇਹ ਗੱਲ ਗੁਰਮੁਖੋ ਅਸੀਂ ਰੋਜ਼ਾਨਾ ਆਪ ਜੀ ਨੂੰ ਬੇਨਤੀ ਕਰਦੇ ਹਾਂ, ਪੂਰੇ ਦੀ ਗੱਲ ਅਧੂਰਿਆਂ ਤੋਂ ਕਹੀ ਨਹੀਂ ਜਾਂਦੀ, ਕਿਉਂਕਿ ਤੁਸੀਂ ਕਹਿਣਾ ਵੀ ਆਹ ਅਰਥ ਰਹਿ ਗਏ ਆਹ ਗਲਤ ਨੇ, ਜਿਹੜੀ ਪੂਰੇ ਦੀ ਗੱਲ ਹੈ ਅਧੂਰਿਆਂ ਤੋਂ ਕਹੀ ਨਹੀਂ ਜਾਂਦੀ। ਉਹ ਪੂਰਾ ਸਾਡੇ ਸਾਰਿਆਂ ਤੇ ਦਇਆ ਕਰੇ, ਸਾਰਿਆਂ ਤੇ ਰਹਿਮਤ ਕਰੇ, ਦੁਬਾਰਾ ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਜਿਉਂ ਤੁਧ ਭਾਵੈ ਤਿਉਂ ਰਾਖ ਰਜਾਏ,
ਨਾਨਕ ਸਹਿਜ ਭਾਏ ਗੁਣ ਗਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।